ਸਤਿਸੰਗ ਜੀ, ਪੰਜ ਕਕਾਰਾਂ ਬਾਰੇ ਸੋ ਮਹਾਂਪੁਰਖਾਂ ਜਿਵੇਂ ਲਿਖਿਆ, ਪੰਜ ਕਕਾਰ, ਪੰਜ ਪਿਆਰੇ ਇਸ ਪ੍ਰਕਾਰ ਪੰਜਾਂ ਕਕਾਰਾਂ ਰਹਿਤ ਦੱਸਦੇ ਹਨ। ਸੀਨੇ ਵਸੀਨੇ ਦਸਵੇਂ ਪਾਤਸ਼ਾਹ ਵੇਲੇ ਤੋਂ ਲੈ ਕੇ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ, ਸਿੱਖੀ ਰਹਿਤ, ਨਿਸ਼ਾਨੇ ਸਿੱਖੀ, ਪੰਜ ਹਰਫ ਅਸਤ ਕਾਫ, ਹਰ ਗਿਜ ਨਾ ਬਾਸ਼ਦ ਇੰ ਪੰਜੇ ਮੁਆਫ, ਕੜਾ ਕਾਰ ਦੋ ਕੱਛ ਕੰਘੇ ਬਿਦਾਂ, ਬਿਲਾ ਕੇਸ ਹੇਚ ਅਸਤ ਜੁਮਲੇ ਨਿਸ਼ਾਂ। ਭਾਵ ਸਿੱਖੀ ਦੇ ਨਿਸ਼ਾਨ ਪੰਜ ਕਕਾਰ ਹਨ, ਕਦੇ ਵੀ ਇਹ ਮੁਆਫ ਨਹੀਂ ਹੋ ਸਕਦੇ। ਇਹ ਮਹਾਰਾਜ ਜੀ ਆਪ ਕਹਿ ਰਹੇ ਨੇ, ਅਸੀਂ ਵੀ ਮੁਆਫ ਨਹੀਂ ਕਰ ਸਕਦੇ। ਕੜਾ, ਕਿਰਪਾਨ, ਕਸ਼ਹਿਰਾ ਅਤੇ ਕੰਘਾ ਜਾਣ ਲਓ, ਬਿਨਾਂ ਕੇਸ ਤੋਂ ਕੁਝ ਵੀ ਨਹੀਂ ਹਨ ਸਮੂਹ ਨਿਸ਼ਾਨੀਆਂ। ਇਹਦਾ ਅਰਥ ਹੈ, ਸਿੱਖੀ ਦੇ ਨਿਸ਼ਾਨ ਪੰਜ ਕਕਾਰ ਹਨ, ਕੰਘਾ, ਕੇਸ, ਕੜਾ, ਕਿਰਪਾਨ ਅਤੇ ਕਸ਼ਹਿਰਾ। ਇਹਨਾਂ ਪੰਜਾਂ ਨੂੰ ਕਦੇ ਵੀ ਸਿੱਖ ਨਾ ਤਿਆਗੇ। ਸੋ ਸਭ ਤੋਂ ਪਹਿਲਾਂ ਕਸ਼ਹਿਰਾ, ਕੱਛ, ਕਿਰਪਾਨ ਨਾ ਕਬ ਹੁਣ ਤਿਆਗਾ, ਕਦੇ ਕਿਰਪਾਨ ਅਤੇ ਕਸ਼ਹਿਰਾ ਲਾ ਕੇ ਨੰਗੇ ਨਹੀਂ ਸੌਣਾ ਚਾਹੀਦਾ। ਅਤੇ ਕਸ਼ਹਿਰਾ ਸਦਾ ਰੇਬ ਪਾਵੇ, ਦੂਜੀ ਕੱਛ ਆਦਿਕ ਨਾ ਪਾਵੇ, ਸਿੰਘਾਂ ਵਾਂਗੂ ਰੇਬ ਕਸ਼ਹਿਰਾ ਪਾਏ। ਇਸ ਪ੍ਰਕਾਰ ਤਰੀਕੇ ਨਾਲ ਇੱਕ ਪਹੁੰਚਾ ਲਵ, ਇਸ਼ਨਾਨ ਕਰਨ ਤੋਂ ਬਾਅਦ ਜਦੋਂ ਬਦਲਣਾ, ਇੱਕ ਪੈਰ ਚੋਂ ਲਾ ਕੇ ਪਹਿਲਾਂ ਪਾ ਲਓ ਸੁੱਕਾ, ਅਤੇ ਤਾਂ ਦੂਜੇ ਨੂੰ ਲਾਉਣਾ ਕਰੋ, ਦੋਵੇਂ ਇਕੱਠੇ ਨਾਲ ਲਾ ਦਵੋ। ਇਸ ਤਰੀਕੇ ਨਾਲ ਸਿੱਖ ਨੇ ਵਰਤਣਾ। ਜੇ ਅਚਾਨਕ ਦੋਵੇਂ ਪਹੁੰਚੇ ਲੈ ਜਾਣ ਤਾਂ ਪੰਜਾਂ ਪਿਆਰਿਆਂ ਤੋਂ ਅਰਦਾਸ ਕਰਾਵੇ, ਇੱਕ ਅਰਦਾਸ ਨਹੀਂ ਕਰ ਸਕਦਾ ਅਤੇ ਪੰਜ ਜਪਜੀ ਸਾਹਿਬ ਤੋਂ ਘੱਟ ਤਨਖਾਹ ਨਹੀਂ ਲਾਉਣੀ। ਕਸ਼ਹਿਰਾ ਜਾਸਾ ਦੀ ਨਿਸ਼ਾਨੀ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ 14 ਵਾਰ 41ਵੀਂ ਪੌੜੀ 15ਵੀਂ ਚ, ਸੀਲ ਜੱਤ ਕੀ ਕੱਛ ਪਹਿਰ ਪਕੜੋ ਹਥਿਆਰਾ, ਸੀਲ ਰੱਖੋ, ਜੱਤ ਰੱਖੋ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣਾ। ਇਸ ਪ੍ਰਕਾਰ ਕਸ਼ਹਿਰਾ ਧਾਰਨ ਦਾ ਗੁਣ ਧਾਰਨ ਕਰਨਾ। ਕਸ਼ਹਿਰਾ ਬਹੁਤ ਉੱਤਮ ਵਸਤੂ ਹੈ। ਜਿਵੇਂ ਹਨੂੰਮਾਨ ਜੀ ਨੇ ਬਹੁਤ ਸਮੇਂ ਸ੍ਰੀ ਰਾਮ ਚੰਦਰ ਦੀ ਸੇਵਾ ਕੀਤੀ, ਲੰਕਾ ਵਿੱਚੋਂ ਸੀਤਾ ਦਾ ਪਤਾ ਲਿਆਂਦਾ, ਸੰਜੀਵਨੀ ਬੂਟੀ ਲਿਆਂਦੀ, ਜਿਸ ਕਰਕੇ ਲਕਸ਼ਮਣ ਜਿੰਦਾ ਹੋਇਆ, ਅਨੇਕਾਂ ਬਹਾਦਰੀਆਂ ਕੀਤੀਆਂ ਅਤੇ ਰੋਮ ਰੋਮ ਵਿੱਚ ਰਾਮ ਵਸਿਆ ਹੋਇਆ ਸੀ। ਪਰ ਜਦੋਂ ਰਾਮ ਚੰਦਰ ਜੀ ਤੋਂ ਸਰਬੰਸਦਾਨ ਮੰਗਿਆ ਤਾਂ ਉਹਨਾਂ ਨੇ ਆਪਣਾ ਕਸ਼ਹਿਰਾ ਹੀ ਦਿੱਤਾ, ਸਭ ਤੋਂ ਉਸਤਮ ਵਸਤੂ ਜਾਣ ਕੇ, ਅਤੇ ਜਿਉਂਦਿਆਂ ਸਰੀਰ ਦਾ ਪੜਦਾ ਅਤੇ ਮਰਿਆਂ ਵੀ ਪੜਦਾ ਰੱਖਦਾ। ਜਿਵੇਂ ਇੱਕ ਪਠਾਨ ਥਾਣੇਦਾਰ ਨੇ ਨਹਿਰ ਵਿੱਚੋਂ ਇੱਕ ਲੋਥ ਜਾਂ ਭਾਵ ਲੜਕੀ ਦੀ ਇੱਕ ਲਾਸ਼ ਰੂੜੀ ਆਉਂਦੀ ਵੇਖੀ ਅਤੇ ਸਿਪਾਹੀਆਂ ਤੋਂ ਬਾਹਰ ਕਢਾਈ ਅਤੇ ਹੁਕਮ ਦਿੱਤਾ ਕਿ ਇਸ ਦਾ ਬਸਤਰ ਨਹੀਂ ਹੈ, ਪੜਦਾ ਪਾ ਦੇ। ਸਿਪਾਹੀਆਂ ਨੇ ਕਿਹਾ, ਜੀ ਇਸ ਨੇ ਤਾਂ ਦਸਵੇਂ ਪਾਤਸ਼ਾਹ ਦਾ ਅੰਮ੍ਰਿਤ ਛਕਿਆ, ਅਤੇ ਇਸਦੇ ਤੇਲ ਕਸ਼ਹਿਰਾ ਜੋ ਜਿਉਂਦਿਆਂ ਮਰਿਆਂ ਦਾ ਪੜਦਾ ਢਕਦਾ। ਇਹ ਸੁਣ ਵੇਖ ਥਾਣੇਦਾਰ ਦੇ ਮਨ ਨੂੰ ਐਸੀ ਖਿੱਚ ਪਈ ਅਤੇ ਸ਼ਰਧਾ ਆਈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਆ ਕੇ ਸਾਰੇ ਪਰਿਵਾਰ ਸਮੇਤ ਅੰਮ੍ਰਿਤ ਛਕ ਲਿਆ ਸੀ। ਸੋ ਇਸ ਤਰ੍ਹਾਂ, ਸੋ ਇਹ ਪਹਿਲਾਂ ਵੀ ਸਾਖੀ ਕਥਾ ਦੇ ਵਿੱਚ ਸੁਣਾਈ ਸੀ, ਦੁਬਾਰਾ ਜਿਹੜੀ ਕਥਾ ਭਰੀ ਇਹਦੇ ਵਿੱਚ ਵੀ ਰਾਮਚੰਦਰ ਜੀ ਵਾਲੀ ਸਾਖੀ ਆਈ ਸੀ ਕਿ ਹਨੂੰਮਾਨ ਜੀ ਨੂੰ ਕਸ਼ਹਿਰਾ ਰਾਮਚੰਦਰ ਜੀ ਨੇ ਖੁਸ਼ ਹੋ ਕੇ ਬਖਸ਼ਿਸ਼ ਕੀਤਾ ਸੀ। ਅਤੇ ਉੱਥੇ ਕਈ ਸਿੰਘਾਂ ਨੇ ਫਿਰ ਇਹ ਗੱਲ ਚੁੱਕ ਲਈ ਸੀ, ਭਈ ਠਾਕੁਰ ਸਿੰਘ ਨੇ ਇਹ ਕਿਹਾ ਵੀ ਇਹ ਜਿਹੜਾ ਕਸ਼ਹਿਰਾ ਆ ਕੇ ਦਸਵੇਂ ਪਾਤਸ਼ਾਹ ਨੂੰ ਹਨੂੰਮਾਨ ਜੀ ਨੇ ਦਿੱਤਾ, ਪਹਿਲਾਂ ਧਿਆਨ ਨਾਲ ਕਥਾ ਸੁਣ ਲਿਆ ਕਰੋ, ਫਿਰ ਅੱਗੇ ਗੱਲ ਕਰਿਆ ਕਰੋ। ਕਿਉਂਕਿ ਕਈ ਸਿੰਘ ਸਿਰਫ ਇਸੇ ਕੰਮ ਨੂੰ ਤਾਕ 'ਚ ਬੈਠੇ ਤੋਪਾਂ ਕੱਸ ਕੇ ਵੀ ਕਿੱਥੋਂ ਕੀ ਗੱਲ ਫੜਨੀ ਆ, ਫੜਨੀ ਵੀ ਨਹੀਂ ਆਉਂਦੀ ਵਿਚਾਰਿਆਂ ਨੂੰ, ਇਸ ਕਰਕੇ ਉਹ ਫੜਨ ਦਾ ਬਾਲਾ ਹੀ ਆ ਨਾ ਹੀ ਕਰਿਆ ਕਰੋ ਤਾਂ ਚੰਗਾ। ਕੜਾ, ਕੜਾ ਸਰਬਲੋਹ ਦਾ ਪਹਿਰਨਾ, ਕਦੇ ਸੋਨੇ ਜਾਂ ਚਾਂਦੀ ਦਾ ਨਹੀਂ ਪਹਿਰਨਾ, ਗੁੱਟ ਅਤੇ ਤਲਵਾਰ ਦਾ ਵਾਰ ਵੱਜਿਆ ਰੋਕਦਾ, ਬਾਂਹ ਨਾਲ ਘੱਸ ਘੱਸ ਕੇ ਮੇਧੇ ਨੂੰ ਤਾਕਤ ਪਹੁੰਚਾਉਂਦਾ, ਅਤੇ ਸਾਇੰਸ ਦੇ ਤਰੀਕੇ ਨਾਲ ਇਸ ਤਰ੍ਹਾਂ ਇਹ ਸਰਬਲੋਹ ਜਿਹੜਾ ਜਿੰਦਾ ਲੋਹਾ, ਭਾਵ ਜਿਉਂਦਾ ਲੋਹਾ ਮੰਨਿਆ ਸਰਬਲੋਹ ਨੂੰ। ਸਟੀਲ ਦਾ ਕੜਾ ਜਿਹੜਾ ਇਹ ਜਿਉਂਦਿਆਂ 'ਚ ਨਹੀਂ ਆਉਂਦਾ, ਇਹ ਮਰੀ ਹੋਈ ਧਾਤੂ, ਇਹਦੇ ਨਾਲ ਇਹ ਦੋ ਧਾਤੂਆਂ ਮਿਲ ਕੇ ਬਣਿਆ ਹੋਇਆ, ਦੋ ਚੀਜ਼ਾਂ ਮਿਲ ਕੇ ਬਣਦਾ। ਇਸ ਪ੍ਰਕਾਰ ਕੜਾ ਜਿਹੜਾ ਹਰ ਵਕਤ ਬਾਂਹ ਵਿੱਚ ਬੀਣੀ ਬੰਦ ਸ਼ਸਤਰ ਹੈ, ਜਿਵੇਂ ਕੜਾ ਬਾਂਹ ਨੂੰ ਕੜਕੇ ਰੱਖਦਾ ਹੈ, ਇਉਂ ਮਨ ਨੂੰ ਕੜਕੇ ਰੱਖਣਾ। ਕੜੇ ਤੋਂ ਇਹ ਸਿੱਖਿਆ ਲੈਣੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਂਹ ਹੈ, ਇਹਨਾਂ ਬਾਹਾਂ ਨਾਲ ਚੋਰੀ ਯਾਰੀ ਠੱਗੀ ਨਹੀਂ ਕਰਨੀ, ਕਿਤੇ ਵੀ ਝੂਠੇ ਦਸਖਤ ਨਹੀਂ ਕਰਨੇ, ਝੂਠਾ ਅੰਗੂਠਾ ਨਹੀਂ ਲਾਉਣਾ, ਇਹ ਸੁਭਾਅ ਰੱਖੇ, ਮਨ ਨੂੰ ਕੜਕੇ ਰੱਖੇ, ਚੋਰੀ ਯਾਰੀ ਠੱਗੀ ਨਹੀਂ ਕਰਨੀ, ਦਸਾਂ ਨੌਹਾਂ ਦੀ ਧਰਮ ਦੀ ਕਿਰਤ ਕਰਕੇ ਵੰਡ ਕੇ ਛਕਣਾ ਅਤੇ ਸਾਧ ਸੰਗਤ ਦੀ ਸੇਵਾ ਕਰਨੀ ਹੈ ਇਹਨਾਂ ਬਾਹਾਂ ਨਾਲ ਜੀ। ਅਤੇ ਇਹ ਸ਼ਹੀਦੀ ਗਾਨਾ ਹੈ ਜੋ ਪੱਕਾ ਹੀ ਸਤਿਗੁਰਾਂ ਵੱਲੋਂ ਮਿਲਿਆ ਹੈ, ਕਦੇ ਵੀ ਬਾਂਹ ਤੋਂ ਦੂਰ ਨਾ ਕਰਨਾ। ਕੜਾ ਮੇਧੇ ਅਤੇ ਜਿਗਰ ਨੂੰ ਤਾਕਤ ਦਿੰਦਾ ਹੈ। ਬਹੁਤ ਸਾਰੀਆਂ ਬਿਮਾਰੀਆਂ ਵਿੱਚ ਡਾਕਟਰ ਵੀ ਸਰਬਲੋਹ ਦੀ, ਆਇਰਨ ਦੀ ਜ਼ਿਆਦਾ ਜ਼ਰੂਰਤ ਦੱਸਦੇ ਨੇ। ਆਇਰਨ, ਸਰਬਲੋਹ, ਇਸ ਪ੍ਰਕਾਰ ਸਰੀਰ ਦੀ ਰੱਖਿਆ ਕਰਦਾ ਹੈ। ਕੰਘਾ, ਕੇਸਾਂ ਵਿੱਚ ਹਮੇਸ਼ਾ ਕਾਠ ਦਾ ਕੰਘਾ ਰੱਖਣਾ, ਦੰਦ ਜਾਂ ਮਸਾਲੇ ਦਾ ਨਾਂ ਰੱਖੇ। ਕੰਘਾ ਜਿਹੜਾ ਕਾਠ ਦਾ ਹੈ, ਇਸ ਨਾਲ ਸਿਰ ਵਿੱਚ ਜਿਹੜੀ ਬਿਜਲੀ ਹੈ ਉਹ ਸ਼ਾਂਤ ਰਹਿੰਦੀ ਹੈ। ਸਿਰ ਵਿੱਚ ਬਿਜਲੀ ਹੈ, ਕੇਸ ਜਦੋਂ ਹਨੇਰੇ ਵਿੱਚ ਵਾਹੀਏ ਉਦੋਂ ਤਾਰਾਂ ਜਿਹੀਆਂ ਚਮਕਦੀਆਂ ਹੁੰਦੀਆਂ ਨੇ, ਉਹਨੂੰ ਸ਼ਾਂਤ ਰੱਖਣ ਵਾਸਤੇ ਇਹ ਚੀਜ਼ ਹੁੰਦੀ ਹੈ। ਆ ਪਿਛਲੇ ਸਾਲ ਹੀ ਜਦੋਂ ਉੱਥੇ ਕਥਾ ਭਰ ਰਹੇ ਸੀ ਐਲਸ ਬਰਾਂਟੇ ਗੁਰੂ ਘਰ ਦੇ ਵਿੱਚ, ਉਦੋਂ ਉੱਥੇ ਜਿਹੜੇ ਗੁਰੂ ਘਰ ਦੇ ਪ੍ਰਧਾਨ ਸੀ ਭਾਈ ਜੇ ਪੀ ਸਿੰਘ ਜੀ, ਉਹ ਵੀ ਸਾਇੰਸਦਾਨ ਨੇ। ਉੱਥੇ ਜਿਹੜੇ ਭਾਈ ਗੁਰਿੰਦਰ ਸਿੰਘ ਜੀ ਸੀਡੀਆਂ ਭਰਦੇ, ਉਹਨਾਂ ਨੇ ਵੀ ਮੈਨੂੰ ਕੰਪਿਊਟਰ ਤੋਂ ਸਾਇੰਸ ਦੀ ਨਵੀਂ ਖੋਜ ਬਾਰੇ ਜਾਣਕਾਰੀ ਦਿੱਤੀ ਸੀਗੀ ਵੀ ਇਹ ਜਿਹੜੇ ਕੇਸ ਨੇ ਇਹ ਕੀ ਚੀਜ਼ ਆ, ਐਂਟੀਨੇ ਦਾ ਕੰਮ ਕਰਦੇ ਆ, ਜਾਂ ਕੇਸਾਂ ਤੋਂ ਕਿੰਨੀ ਬਿਜਲੀ ਪ੍ਰਾਪਤ ਹੁੰਦੀ ਹੈ, ਜਾਂ ਕਿਸ ਪ੍ਰਕਾਰ ਇਹ ਬਿਜਲੀ ਜਿਹੜੀ ਆ ਕੇਸਾਂ ਦੇ ਵਿੱਚ ਹੁੰਦੀ ਆ, ਉਹਨੂੰ ਇਹ ਸ਼ਾਂਤ ਕੰਘਾ ਰੱਖ ਸਕਦਾ ਲੱਕੜ ਦਾ। ਬਹੁਤ ਸਾਰੀ ਜਾਣਕਾਰੀ ਦਿੱਤੀ ਸੀ, ਉਹ ਆਪਾਂ ਉਹਨਾਂ ਨੂੰ ਪੁੱਛ ਕੇ ਕੰਪਿਊਟਰ ਦੇ ਰਾਹੀਂ ਇਹ ਸਾਰੀ ਚੀਜ਼ ਲੈ ਵੀ ਸਕਦੇ ਹਾਂ। ਸੋ ਲੱਕੜ ਜਿਵੇਂ ਬਿਜਲੀ ਨੂੰ ਦਬਾ ਕੇ ਰੱਖਦੀ ਹੈ, ਇਉਂ ਕਾਠ ਦਾ ਕੰਘਾ ਹੀ ਭਾਈ ਕੇਸਾਂ ਵਿੱਚ ਰੱਖਣਾ ਇਹ ਯੋਗ ਹੈ। ਕਾਠ ਜਾਂ ਲੱਕੜ ਕਹਿ ਲਓ, ਸਾਇੰਸ ਦੇ ਤਰੀਕੇ ਨਾਲ ਵੀ ਕਈ ਨਿਹੰਗ ਸਿੰਘ ਲੋਹੇ ਦਾ ਕੰਘਾ ਬੰਨੀ ਫਿਰਦੇ ਹੁੰਦੇ ਨੇ। ਕੰਘਾ ਲੋਹੇ ਦਾ ਨਹੀਂ ਰੱਖਣਾ, ਉਹਦੇ ਨਾਲ ਕੇਸ ਉੱਖੜ ਜਾਂਦੇ ਨੇ ਕੇਸਾਂ ਨੂੰ। ਇਸ ਪ੍ਰਕਾਰ ਮਹਾਰਾਜ ਜਿਵੇਂ ਬਚਨਾ ਹੈ, ਕੰਘਾ ਦੋਨੋਂ ਵਕਤ ਕਰ ਪਾਗ ਚੁਣਿਆ ਕਰ, ਬੰਦਈ ਦਾਤਨ ਨੀਤ ਕਰੇ ਨਾ ਦੁੱਖ ਪਾਵੇ। ਲਾਲ ਜੀ ਤਨਖਾਹ ਨਾਮਾ ਭਾਈ ਨੰਦ ਲਾਲ ਸਿੰਘ ਪੰਨਾ 57 ਤੇ ਉਹਨਾਂ ਨੇ ਲਿਖਿਆ ਹੋਇਆ। ਸੋ ਭਾਈ ਨੰਦ ਲਾਲ ਸਿੰਘ ਦੇ ਰਹਿਤ ਨਾਮੇ ਵਿੱਚ ਸਤਿਗੁਰੂ ਸਾਹਿਬ ਨੇ ਬਚਨ ਕੀਤੇ ਨੇ, ਹਮੇਸ਼ਾ ਕੰਘਾ ਦੋ ਵਕਤ ਕਰਨਾ ਚਾਹੀਦਾ। ਪਹਿਲਾਂ ਕੰਘਾ ਕਰਕੇ ਦੋਨੋਂ ਵਕਤ ਦਸਤਾਰ ਚੁਣ ਕੇ ਝਾੜ ਕੇ ਸਜਾਉਣੀ ਹੈ। ਕਈ ਇੱਕ ਵਾਰੀ ਮਾਵਾ ਅਤੇ ਪਿੰਨਾਂ ਲਾ ਕੇ ਬੰਨ ਲੈਂਦੇ ਨੇ, ਫਿਰ ਉਹੀ ਟੋਪੀ ਦੀ ਤਰ੍ਹਾਂ ਉਤਾਰ ਕੇ ਰੱਖ ਲੈਂਦੇ ਨੇ, ਫਿਰ ਉਸੇ ਤਰ੍ਹਾਂ ਸਿਰ 'ਤੇ ਰੱਖ ਲੈਂਦੇ। ਇਹ ਟੋਪੀ ਦੀ ਸ਼ਕਲ ਬਣ ਜਾਂਦੀ ਹੈ। ਮਹਾਰਾਜ ਜੀ ਦਾ ਹੁਕਮ ਹੈ, ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਜੀ ਦਾ ਪੰਨਾ 65 'ਤੇ ਲਿਖਿਆ ਉਹਨਾਂ ਨੇ, ਹੋਏ ਸਿੱਖ ਸਿਰ ਟੋਪੀ ਧਰੈ ਸਾਤ ਜਨਮ ਕੁਸ਼ਟੀ ਹੋਏ ਮਰੈ। ਸਿੱਖ ਹੋ ਕੇ ਜਿਹੜਾ ਸਿਰ 'ਤੇ ਟੋਪੀ ਰੱਖਦਾ ਉਹ 7 ਜਨਮ ਤੱਕ ਕੋਹੜੀ ਹੋ ਕੇ ਮਰਦਾ। ਸੋ ਚੁਣ ਕੇ ਦਸਤਾਰ ਸਜਾਉਣੀ ਹੈ, ਇੱਕ ਇੱਕ ਪੇਚ ਕਰਕੇ ਸਜਾਵੇ ਅਤੇ ਇੱਕ ਇੱਕ ਪੇਚ ਕਰਕੇ ਲਾਹੇ। ਫਿਰ ਦਰਬਾਰ ਸਾਹਿਬ ਵਿੱਚ ਸਤਿਗੁਰੂ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਆਵੇ। ਇੱਕ ਵਾਰੀ ਗੁਰੂ ਕਲਗੀਧਰ ਪਿਤਾ ਜੀ ਸ਼ਿਕਾਰ ਚੜ੍ਹੇ ਸਨ, ਇੱਕ ਸਿੰਘ ਨੇ ਕੰਘਾ ਨਹੀਂ ਸੀ ਕੀਤਾ। ਮਹਾਰਾਜ ਸਾਹਿਬ ਜੀ ਨੇ ਕਿਹਾ, ਅੱਜ ਸ਼ਿਕਾਰ ਨਹੀਂ ਮਿਲਿਆ ਹੈ, ਕੀ ਕਾਰਨ ਹੈ? ਉਸ ਸਿੱਖ ਨੂੰ ਪੁੱਛਿਆ, ਤੂੰ ਕੰਘਾ ਕੀਤਾ? ਉਹ ਕਹਿੰਦਾ ਅੱਜ ਨਹੀਂ ਕੀਤਾ। ਕਹਿੰਦੇ ਕੰਘਾ ਕਰ। ਉਸੇ ਵੇਲੇ ਕੰਘਾ ਕਰਾਇਆ, ਕਿਹਾ ਕਿ ਅੱਗੇ ਵਾਸਤੇ ਸਾਵਧਾਨੀ ਦੇ ਨਾਲ ਆਉਣਾ, ਕਦੇ ਕਿਸੇ ਸਿੰਘ ਨੇ ਕੰਘਾ ਕਰੇ ਬਗੈਰ ਨਹੀਂ ਆਉਣਾ। ਇਸ ਪ੍ਰਕਾਰ ਰਹਿਤਨਾਮਿਆਂ ਦੇ ਵਿੱਚ ਸਤਿਗੁਰਾਂ ਦੇ ਪਵਿੱਤਰ ਬਚਨ ਨੇ। ਸੋ ਕੰਘਾ ਜਿਹੜਾ ਹੈ ਸਾਧ ਜੀ ਦੋ ਵਕਤ ਕਰਨ ਦਾ ਹੁਕਮ ਹੈ, ਇਹਦੇ ਨਾਲ ਆਪਾਂ ਨੂੰ ਹੀ ਫਾਇਦਾ ਹੁੰਦਾ ਸਰੀਰਕ ਤੌਰ 'ਤੇ। ਸੋ ਯੋਗੀ ਹਰਭਜਨ ਸਿੰਘ ਜੀ ਦੀ ਸੀਡੀ ਸੁਣਨ ਨੂੰ ਪਿਛਲੇ ਸਾਲ ਮਿਲੀ ਸੀ, ਉਹਨਾਂ ਨੇ ਵੀ ਦੱਸਿਆ ਸੀ ਕਿ ਉਹਨਾਂ ਦਾ ਇੱਕ ਮਿੱਤਰ ਸਾਰਾ ਦਿਨ ਤੁਰ ਫਿਰ ਕੇ ਬਹੁਤ ਥੱਕ ਗਿਆ, ਬੁਰੇ ਹਾਲ ਹੋ ਗਏ ਸ਼ਾਮ ਨੂੰ। ਕਹਿੰਦੇ ਮੈਂ ਉਹਨੂੰ ਕਿਹਾ ਜੇ ਫਰੈਸ਼ ਹੋਣਾ ਤਾਂ ਕੰਘਾ ਕਰ। ਉਹਨੇ ਜਦੋਂ ਕੰਘਾ ਕੀਤਾ, ਕਹਿੰਦੇ ਮੂੰਹ ਹੱਥ ਧੋਤਾ ਅਤੇ ਇੱਕਦਮ ਕਹਿੰਦਾ ਹੁਣ ਮੈਂ ਫਰੈਸ਼ ਹਾਂ, ਜਿੱਥੇ ਮਰਜ਼ੀ ਲੈ ਚੱਲੋ। ਇਸ ਕਰਕੇ ਕੰਘੇ ਦਾ ਕੋਈ ਮਤਲਬ ਹੈ, ਬਿਨਾਂ ਮਤਲਬ ਤੋਂ ਮਹਾਰਾਜ ਨੇ ਜਿੰਨੇ ਵੀ ਕਕਾਰ ਦਿੱਤੇ ਨੇ ਸਾਰਿਆਂ ਦਾ ਕੋਈ ਭਾਵ ਅਰਥ ਹੈ, ਕੋਈ ਬਖਸ਼ਿਸ਼ ਹੈ। ਕੰਘਾ ਸਦਾ ਸਾਬਤਾ ਰੱਖੋ, ਕੋਈ ਦੰਦਾ ਜਿਹੜਾ ਭੁਰਿਆ ਟੁੱਟਿਆ ਨਹੀਂ ਹੋਣਾ ਚਾਹੀਦਾ। ਜੇ ਕਿਤੇ ਇੱਕ ਦੰਦਾ ਵੀ ਟੁੱਟ ਜਾਏ ਤਾਂ ਡਿੱਗ ਪਏ ਸਰੀਰ ਤੋਂ ਵੱਖਰਾ ਹੋ ਜਾਏ ਤਾਂ ਕੰਘਾ ਲੈ ਕੇ ਅਰਦਾਸ ਕਰਕੇ ਘੱਟੋ ਘੱਟ ਜਪਜੀ ਸਾਹਿਬ ਦਾ ਇੱਕ ਪਾਠ ਕਰਕੇ ਭੁੱਲ ਬਖਸ਼ਾ ਕੇ ਫਿਰ ਮੂੰਹ 'ਚ ਕੁਝ ਪਾਉਣਾ। ਇਸ ਵਾਸਤੇ ਸਿੰਘ ਹਮੇਸ਼ਾ ਦੋ ਦੋ ਕੰਘੇ ਰੱਖਦੇ ਹਨ। ਸੋ ਜਿਵੇਂ ਕੰਘਾ ਆਪਣੇ ਆਪ ਨੂੰ ਚਰਾ ਕੇ ਸੀਸ ਅਤੇ ਕੇਸ ਸੁਧਾਰਨ ਵਾਲਾ ਬਣਿਆ ਅਤੇ ਸਭ ਤੋਂ ਸ਼੍ਰੋਮਣੀ ਸੀਸ 'ਤੇ ਸਜਦਾ। ਜਦੋਂ ਦਾਸ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਦੀ ਸੇਵਾ ਵਿੱਚ ਹੁੰਦਾ ਸੀ ਤਾਂ ਅੱਜ ਜਦੋਂ ਵੀ ਅਸੀਂ ਉਹਨਾਂ ਦੇ ਵਸਤਰ ਇੱਕ ਵਸਤਰ 'ਚੋਂ ਕੱਪੜੇ ਜਿਹੜੇ ਨਵੇਂ ਪਾਉਣੇ ਉਹਨਾਂ ਨੇ ਤਾਂ ਚੋਲੇ ਵਿੱਚੋਂ ਦੂਜੇ ਚੋਲੇ 'ਚ ਪਾਉਣੇ ਪੈਸੇ ਜਾਂ ਹੋਰ ਚੀਜ਼ਾਂ, ਦੋ ਕੰਘੇ ਹਮੇਸ਼ਾ ਉਹਨਾਂ ਦੀ ਜੇਬ 'ਚ ਇੱਕ ਕੰਘਾ ਰੱਖਿਆ। ਮੈਂ ਕਿਹਾ ਇਹ ਕਾਹਦੇ ਲਈ ਰੱਖਿਆ ਕੰਘਾ ਤੁਸੀਂ ਇੱਕ ਹੋਰ ਰੱਖਿਆ ਜੇਬ ਦੇ ਵਿੱਚ? ਕਹਿੰਦੇ ਭਾਈ ਕਦੇ ਸੁੱਤਿਆਂ ਪਿਆ ਕੰਘਾ ਇੱਧਰ ਉੱਧਰ ਹੋ ਜਾਂਦਾ, ਕਦੇ ਵਿਸਰ ਜਾਂਦਾ, ਕਦੇ ਟੁੱਟ ਸਕਦਾ, ਇਸ ਕਰਕੇ ਮੈਂ ਹਮੇਸ਼ਾ ਇਹ ਰੱਖਦਾ ਵੀ ਰਹਿਤ ਪੱਕੀ ਰਹੇ ਮੇਰੀ, ਮੈਂ ਦੋ ਕੰਘੇ ਰੱਖਦਾ ਹਮੇਸ਼ਾ। ਇਉਂ ਆਪਾਂ ਭਾਵ ਮੇਟ ਕੇ ਆਪਣੇ ਆਪ ਨੂੰ ਚਰਾ ਕੇ ਸਭ ਦੇ ਚਰਨਾਂ ਦੀ ਧੂੜ ਮਨ ਕਰਕੇ ਬਣਨਾ ਅਤੇ ਸਭ ਦੀ ਧੂੜ ਬਣ ਕੇ ਸਭ ਤੋਂ ਸ਼੍ਰੋਮਣੀ ਸਜਣਾ। ਸ਼੍ਰੀ ਮੁੱਖ ਵਾਕ ਸਤਿਗੁਰੂ ਕਹਿੰਦੇ ਸਭ ਹੂੰ ਤਲੈ ਤਲੈ ਸਭ ਉੱਪਰ, ਬ੍ਰਹਮ ਗਿਆਨੀ ਊਚ ਤੇ ਉੱਚਾ ਮਨ ਆਪਣਾ ਹੈ ਸਭ ਤੇ ਨੀਚਾ। ਕੰਘਾ ਜਿਵੇਂ ਟੁੱਟੇ ਰੋਮਾਂ ਨੂੰ ਕੱਢਦਾ ਅਤੇ ਸਾਫ਼ ਕੇਸਾਂ ਨੂੰ ਸੁਧਾਰ ਕੇ ਸੀਸ ਵਿੱਚ ਰੱਖਦਾ, ਇਸੇ ਤਰ੍ਹਾਂ ਦੋਨੋਂ ਵਕਤ ਵਿਚਾਰ ਰੂਪੀ ਕੰਘਾ ਫੇਰਨਾ, ਆਪਣੇ ਮਨ ਦੇ ਅੰਦਰ ਵੇਖਣਾ ਕਿ ਮੈਂ ਅੱਜ ਚੌਂ ਪਹਿਰਾਂ ਵਿੱਚ ਕਿੰਨੇ ਪਾਪ ਕੀਤੇ, ਕਿੰਨੇ ਝੂਠ ਬੋਲੇ, ਨਿੰਦਿਆ ਕੀਤੀ, ਕਿਸੇ ਦਾ ਦਿਲ ਦੁਖਾਇਆ ਜਾਂ ਕੋਈ ਮਾੜਾ ਵਾਕ ਬੋਲਿਆ, ਹੋਰ ਕਿਸੇ ਪ੍ਰਕਾਰ ਦੀ ਗਲਤੀ ਕੀਤੀ ਹੈ, ਉਹਨਾਂ ਔਗੁਣਾਂ ਦਾ ਤਿਆਗ ਕਰਨਾ ਅਤੇ ਸ਼ੁਭ ਗੁਣਾਂ ਨੂੰ ਧਾਰਨ ਕਰਨਾ, ਮਾੜੇ ਸੰਸਕਾਰ ਤਿਆਗਣੇ, ਸ਼ੁਭ ਸੰਸਕਾਰ ਹਿਰਦੇ 'ਚ ਵਸਾਉਣੇ ਨੇ। ਕਈਆਂ ਦੇ ਰਾਤ ਸਮੇਂ ਦਸਤਾਰ ਲੈ ਕੇ ਕੰਘਾ ਵੀ ਡਿੱਗ ਪੈਂਦਾ, ਉਹ ਕੇਸਾਂ ਨੂੰ ਦਸਤਾਰੇ ਨਾਲ ਜੂੜੇ ਦੇ ਪੇਚਾਂ ਨਾਲ ਲਪੇਟ ਕੇ ਸਜਾਉਣ ਤਾਂ ਕੰਘਾ ਅਤੇ ਦਸਤਾਰ ਸੀਸ 'ਤੇ ਰਹਿ ਸਕਦੇ ਨੇ। ਜੇ ਕੇਸ ਬਿਲਕੁਲ ਥੋੜ੍ਹੇ ਹੋਣ ਜਾਂ ਕਲਗਾ ਸਿੰਘ ਹੋਵੇ ਤਾਂ ਦਸਤਾਰੇ ਦੇ ਇੱਕ ਲੜ ਨਾਲ ਕੰਘਾ ਸਜਾ ਕੇ ਸੀਸ ਪਰ ਸਜਾਵੇ। ਸੋ ਇਹ ਨਿਹੰਗ ਸਿੰਘ ਫੌਜਾਂ ਦੇ ਵਿੱਚ ਜਿਹਦੇ ਬਿਲਕੁਲ ਸਿਰ ਦੇ ਉੱਤੇ ਕੇਸ ਨਹੀਂ ਗੰਜਾ ਹੋ ਜਾਂਦਾ ਬਿਲਕੁਲ ਹੀ, ਉਹਨੂੰ ਕਲਗਾ ਸਿੰਘ ਕਹਿੰਦੇ ਨੇ ਨਿਹੰਗ ਸਿੰਘਾਂ ਵਿੱਚ। ਜੇ ਬਹੁਤੀ ਬੇਬਸੀ ਹੋਵੇ, ਦਸਤਾਰ ਨਾ ਰਹਿੰਦੀ ਹੋਵੇ ਤਾਂ ਸੌਣ ਲੱਗੇ ਠਾਠਾ ਮਾਰ ਕੇ ਦਸਤਾਰੇ ਨੂੰ ਕਾਬੂ ਰੱਖੇ। ਅਤੇ ਸਤਿਗੁਰੂ ਜੀ ਦਾ ਹੁਕਮ ਹੈ ਕਿ ਕੰਘਾ ਸਰੀਰ ਨਾਲ ਛੋਹਿਆ ਰਹੇ, ਭਾਵ ਕੰਘਾ ਕਰਕੇ ਕੇਸ ਸਜਾਉਣ ਸਮੇਂ, ਜੂੜਾ ਕਰਨ ਸਮੇਂ ਪੱਟਾਂ ਆਦਿ ਅੰਗਾਂ 'ਤੇ ਰੱਖ ਲਵੇ, ਇਉਂ ਪੰਜਾਂ ਕਕਾਰਾਂ ਦੀ ਰਹਿਤ ਰੱਖੇ। ਚੌਥਾ ਕਕਾਰ ਕਿਰਪਾਨ। ਕਿਰਪਾਨ ਇਸ ਪ੍ਰਕਾਰ ਸਾਧ ਸੰਗਤ ਜੀ, ਕਿਰਪਾਨ ਜਿਹੜੀ ਹੈ, ਕਿਰਪਾਨ ਤੋਂ ਸਦਾ ਕਾਲ ਨੂੰ ਚੇਤੇ ਰੱਖਣਾ। ਕਿਰਪਾਨ ਆਪਣੀ ਰੱਖਿਆ ਵਾਸਤੇ ਢਾਲ ਦੀ ਨਿਆਈ ਹੈ, ਗਰੀਬਾਂ ਦੀ ਰੱਖਿਆ ਕਰਨ ਵਾਸਤੇ ਕਿਰਪਾਨ ਵਰਤਣਾ ਕਰੇ, ਧੀਰਜ ਅਤੇ ਖਿਮਾ ਧਾਰਨ ਕਰੇ, ਇਸ ਤਰੀਕੇ ਨਾਲ ਸੰਜਮ ਵਿੱਚ ਰਹਿਣਾ ਕਰੇ। ਕਿਰਪਾਨ ਸਦਾ ਗਾਤਰੇ ਰੱਖਣੀ ਹੈ, ਕਦੇ ਵੀ ਸਰੀਰ ਤੋਂ ਦੂਰ ਨਹੀਂ ਕਰਨੀ। ਅਕਾਲ ਪੁਰਖ ਦਾ ਸ਼ਸਤਰ ਹੈ, ਸਿੰਘ ਨੂੰ ਬਖਸ਼ਿਸ਼ ਮਿਲੀ ਹੈ ਕਿਰਪਾਨ ਜਿਹੜੀ ਹੈ। ਮਹਾਰਾਜ ਜੀ ਕਹਿੰਦੇ ਦਸ ਅੰਗ ਦੇ ਵਿੱਚ 142 ਅੰਗ ਦੇ ਉੱਤੇ ਇਹ ਬਚਨ ਕੀਤੇ ਨੇ, ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਟਾਰੀਆਂ। ਜਿਨ੍ਹਾਂ ਨੇ ਕਿਰਪਾਨ ਹੱਥ ਵਿੱਚ ਪਕੜ ਲਈ ਉਹਦੇ ਕਰੋੜਾਂ ਪਾਪ ਤਾਂ ਵੈਸੇ ਹੀ ਟਲ ਜਾਂਦੇ ਨੇ, ਕਿਉਂਕਿ ਕਿਰਪਾਨ ਅਕਾਲ ਪੁਰਖ ਦੀ ਆਦਿ ਸ਼ਕਤੀ ਹੈ। ਜਿਨ੍ਹਾਂ ਬਾਰੇ ਅਕਾਲ ਪੁਰਖ ਜੀ ਦੀ ਆਦਿ ਸ਼ਕਤੀ, ਜਿਹਨੂੰ ਕੁਦਰਤ ਵੀ ਕਹਿੰਦੇ ਆ, ਅਕਾਲ ਪੁਰਖ ਦੀ ਆਦਿ ਸ਼ਕਤੀ ਜਿਹੜੀ ਦਸਵੇਂ ਪਾਤਸ਼ਾਹ ਨੇ ਚੰਡੀ ਕਿਹਾ ਜਿਨ੍ਹਾਂ ਨੂੰ, ਸੋ ਸ੍ਰੀ ਭਗਵਤੀ ਜੀ ਸਹਾਇਕ ਹੈ, ਉਹ ਅਕਾਲ ਸ਼ਕਤੀ ਹੈ। ਇਸ ਕਰਕੇ ਇਹ ਕਿਰਪਾਨ ਹੀ ਹੈ, ਕਰੋੜਾਂ ਪਾਪਾਂ ਨੂੰ ਟਾਲਣ ਵਾਲੀ ਕਿਰਪਾਨ ਕੋਲ ਰੱਖਣੀ ਹੈ, ਅਤੇ ਜਿਸ ਕਰਕੇ ਪ੍ਰਤੱਖ ਰੱਖਿਆ ਹੁੰਦੀ ਹੈ ਅਤੇ ਗੁਪਤ ਰੂਹਾਂ ਤੋਂ ਵੀ ਰੱਖਿਆ ਹੁੰਦੀ ਹੈ। ਲੋਹੇ ਦੀ ਹੋਣ ਕਰਕੇ ਅਤੇ ਮਹਾਰਾਜ ਜੀ ਦਾ ਸਰੂਪ ਹੋਣ ਕਰਕੇ, ਜਿਵੇਂ ਲੋਕ ਸੂਤਕਾਤ ਤੋਂ ਬਚਣ ਵਾਸਤੇ ਲੋਹੇ ਦਾ ਸ਼ਸਤਰ ਰੱਖਦੇ ਨੇ, ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਜਿੱਥੇ ਪਹਿਰੀਆਂ ਉੱਥੇ ਆਗਿਆ ਦਿੱਤੀ ਸੀ ਕਿ ਸਾਰੇ ਕਿਰਪਾਨਾਂ ਪਾਓ। ਸੋ ਬਾਬਾ ਬੁੱਢਾ ਜੀ ਸਾਹਿਬ ਜੀ ਦੀ ਵੀ ਜਿਹੜੀ ਸ੍ਰੀ ਸਾਹਿਬ, ਹੁਣ ਵੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਆਪਾਂ ਦਰਸ਼ਨ ਕਰ ਸਕਦੇ ਹਾਂ। ਬਾਬਾ ਬੁੱਢਾ ਜੀ ਦੀ ਸ੍ਰੀ ਸਾਹਿਬ ਦੇ ਦਰਸ਼ਨ ਅਸੀਂ ਬਹੁਤ ਕੀਤੇ ਆ, ਘੱਟੋ ਘੱਟ ਵੀ 1.25 ਫੁੱਟ ਦੀ ਬਾਬਾ ਜੀ ਜਿਹੜੀ ਸੀਗੀ ਸ੍ਰੀ ਸਾਹਿਬ ਗਾਤਰੇ ਪਾ ਕੇ ਰੱਖਿਆ ਕਰਦੇ ਉਦੋਂ ਵੀ। ਜਿਹੜੀ ਬਾਬਾ ਬੁੱਢਾ ਸਾਹਿਬ ਜੀ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਿੱਖ ਨੇ ਪਹਿਰਨਾ ਕੀਤੀ, ਜਿਨ੍ਹਾਂ ਦੀ ਅਵਸਥਾ ਉਸ ਵੇਲੇ 100 ਸਾਲ ਤੋਂ ਉੱਤੇ ਸੀ, ਅਤੇ ਫਿਰ ਬਾਕੀ ਦੀਆਂ ਸਾਰਿਆਂ ਨੇ ਪਹਿਰੀਆਂ। ਸ੍ਰੀ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ 1.5 ਫੁੱਟ ਦੀ ਕਿਰਪਾਨ ਹਮੇਸ਼ਾ ਗਾਤਰੇ ਰੱਖਿਆ ਹੀ ਕਰਦੇ ਪੱਕੀ, ਮੀਰੀ ਅਤੇ ਪੀਰੀ ਦੀਆਂ ਕਿਰਪਾਨਾਂ ਸ਼ਸਤਰਾਂ ਨਾਲ ਪਹਿਰਿਆ ਕਰਦੇ ਸਨ। ਇਸ ਪ੍ਰਕਾਰ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਨੇਮ ਰਖਾ ਦਿੱਤਾ ਕਿ ਅਤੇ ਫਿਰ ਸਾਰੇ ਪਾਤਸ਼ਾਹ ਜੀ ਰੱਖਦੇ ਰਹੇ। ਕਿਰਪਾਨ ਬੁੱਕਲ ਦਾ ਹਥਿਆਰ ਹੈ, ਘੱਟ ਤੋਂ ਘੱਟ 9 ਇੰਚੀ ਦੀ ਹੋਣੀ ਚਾਹੀਦੀ ਹੈ ਜਿਹਦੀ ਕਿ ਰੱਖਿਆ ਕਰ ਸਕੇ। ਜੋ ਕੰਘੇ ਵਿੱਚ ਰੱਖਣੀ ਹੈ, ਕੇਸਾਂ 'ਚ ਰੱਖਣੀ ਹੈ, ਧਾਗਾ ਪਾ ਕੇ ਜਨੇਊ ਵਾਂਗੂ ਰੱਖਣੀ ਹੈ, ਰਹਿਤ ਨਹੀਂ ਹੈ। ਇਹ ਕਈ ਹੁਣ ਵੀ ਮੈਨੂੰ ਪੁੱਛਦੇ ਰਹਿੰਦੇ ਵੀ ਆਹ ਡੋਰੀ ਨਾਲ ਪਾ ਕੇ ਰੱਖ ਲਈਏ, ਉਹ ਆਤ ਦੀ ਕੋਈ ਬਹੁਤ ਮਜਬੂਰੀ ਜਾਂ ਸਰੀਰਕ ਕਿਰਿਆ ਖਰਾਬ ਹੁੰਦੀ ਹੋਵੇ, ਉਹ ਤਾਂ ਅਲੱਗ ਚੀਜ਼ ਹੁੰਦੀ ਹੈ। ਫਿਰ ਡੋਰੀ ਵਾਲੀ ਆਤ ਪੈ ਜਾਂਦੀ ਹੌਲੀ ਹੌਲੀ, ਫਿਰ ਉਹ ਡੋਰੀ ਵੀ ਪਾਉਣ ਲੱਗ ਜਾਂਦੇ ਨੇ। ਇਹ ਤਾਂ ਜਦੋਂ ਅੰਗਰੇਜ਼ਾਂ ਨੇ ਕਿਰਪਾਨ ਜ਼ਬਤ ਕੀਤੀਆਂ ਸਨ, ਕਿਰਪਾਨਾਂ ਉਦੋਂ ਨਿਸ਼ਾਨੀ ਰੱਖਣ ਲਈ ਕੇਸਾਂ 'ਚ ਰੱਖੀਆਂ ਸਨ। ਜਦੋਂ ਖੁੱਲ ਹੋ ਗਈ ਸਿੰਘ ਫਿਰ ਵੱਡੀਆਂ ਰੱਖਦੇ ਸਨ, ਤਿਵੇਂ ਤੇੜ ਲੱਕ ਪਰ ਕਛਹਿਰੇ ਦਾ ਚਿੰਨ੍ਹ ਹੈ, ਇਸੇ ਤਰ੍ਹਾਂ ਗਾਤਰੇ ਦਾ ਚਿੰਨ੍ਹ ਕਿਰਪਾਨ ਹੈ। ਕੇਸੀ ਇਸ਼ਨਾਨ ਕਰਨ ਸਮੇਂ ਕਿਰਪਾਨ ਅਤੇ ਕੰਘਾ ਕਮਰ ਕਸੇ ਸਜਾ ਲਵੇ, ਪਿੰਡੇ ਇਸ਼ਨਾਨ ਸਮੇਂ ਸੀਸ ਪਰ ਸਜਾ ਲਓ। ਕਈ ਕੁ ਸਿੰਘ ਕਿਰਪਾਨ ਕਛਹਿਰੇ ਵਿੱਚ ਲੱਕ ਨਾਲ ਟੰਗ ਲੈਂਦੇ ਨੇ, ਇਹ ਵੀ ਠੀਕ ਨਹੀਂ, ਕਿਰਪਾਨ ਦਾ ਆਦਮ ਨਹੀਂ ਰਹਿੰਦਾ। ਕਈ ਕਿਰਪਾਨ ਨਾਲ ਦਾਤਣਾ ਸਬਜ਼ੀਆਂ 'ਤੇ ਚੀਰਦੇ ਨੇ, ਕਈ ਕਿੱਲੀ ਆਦਿ ਕਿਰਪਾਨ ਨਾਲ ਠੋਕਦੇ ਨੇ, ਕਿੱਲ ਠੋਕਣੇ, ਇਹ ਬੜਾ ਪਾਪ ਆ, ਕਿਉਂਕਿ ਸਤਿਗੁਰਾਂ ਨੇ ਹੁਕਮ ਕੀਤਾ ਕਿ ਕਿਰਪਾਨ ਸਾਡਾ ਸਰੂਪ ਹੈ। ਵੱਧ ਤੋਂ ਵੱਧ ਅਦਬ ਧੂਪ ਦੀਪਕ ਆਦਿ ਕਰਕੇ ਕਿਰਪਾਨ ਦਾ ਕਰੇ। ਕਿਰਪਾਨ ਸਿਰਫ 2 ਜਗ੍ਹਾ ਵਰਤੀ ਜਾ ਸਕਦੀ ਹੈ, ਇੱਕ ਕੜਾਹ ਪ੍ਰਸ਼ਾਦ ਲੰਗਰ ਆਦਿ ਨੂੰ ਭੋਗ ਲਵਾਉਣ ਵਾਸਤੇ, ਦੂਜੇ ਰੱਖਿਆ ਵਾਸਤੇ, ਜਾਲਮ ਨੂੰ ਨਾਸ ਕਰਨ ਵਾਸਤੇ। ਕਿਰਪਾਨ ਦੀ ਬਹੁਤ ਮਹਾਨਤਾ ਹੈ, ਅਫਸੋਸ ਇਸ ਗੱਲ ਦਾ ਨਾ ਤਾਂ ਕਿਸੇ ਨੇ ਸਮਝਾਈ ਸਿੱਖ ਕੌਮ ਨੂੰ, ਨਾ ਸਿੱਖ ਕੌਮ ਹੀ ਸਮਝੀ ਇਹਨੂੰ ਵੀ ਕਿਰਪਾਨ ਹੈ ਕੀ। ਆ ਕਈਆਂ ਤਾਂ ਲਿਖਤਾ ਕਿ ਕਿਰਪਾਨ ਨੂੰ ਮਸਤਕ ਨਹੀਂ ਲਾਉਣਾ ਚਾਹੀਦਾ, ਇਹ ਤਾਂ ਬੁੱਤ ਪੂਜਾ ਹੋ ਜਾਂਦੀ ਹੈ, ਉਹ ਵਿਚਾਰੇ ਲੋਕਾਂ ਨੂੰ ਗਲਤ ਰਸਤੇ ਹੀ ਪਾਈ ਜਾਂਦੇ ਨੇ। ਦਸਵੇਂ ਪਾਤਸ਼ਾਹ ਨੇ ਸ਼ਸਤਰਾਂ ਦਾ ਕਿੰਨਾ ਸਤਿਕਾਰ ਕੀਤਾ, ਦੇਖ ਲਓ ਤਖ਼ਤ ਸਾਹਿਬਾਂ 'ਤੇ ਜਾ ਕੇ ਦੇਖ ਲਓ, ਸ਼ਸਤਰ ਉੱਤੇ ਰੱਖੇ ਹੋਏ ਨੇ, ਅਤੇ ਇਸ ਕਰਕੇ ਸ਼ਸਤਰਾਂ ਦਾ ਸਤਿਕਾਰ ਸਤਿਗੁਰੂ ਹਮੇਸ਼ਾ ਕਰਿਆ ਕਰਦੇ ਸੀ। ਆਪਣੇ ਨਾਲੋਂ ਵੀ ਆਪਣੇ ਸ਼ਸਤਰਾਂ ਵਾਲਾ ਪਲੰਘ ਜਿਹੜਾ ਮਹਾਰਾਜ ਇੱਕ ਫੁੱਟ ਉੱਚਾ ਰਖਾਇਆ ਕਰਦੇ ਸੀ। ਜਿਨ੍ਹਾਂ ਦੇ ਘਰਾਂ 'ਚ ਸ਼ਸਤਰ ਪਏ ਨੇ, ਕਈਆਂ ਦੇ ਘਰਾਂ 'ਚ ਜੰਗਾਲਾਂ ਲੱਗੀਆਂ ਪਈਆਂ, ਕਈਆਂ ਨੂੰ 10ਵੇਂ ਪਾਤਸ਼ਾਹ ਸ਼ਸਤਰ ਮਿਲੇ, ਕਈ 6ਵੇਂ ਪਾਤਸ਼ਾਹ ਵੇਲੇ ਮਿਲੇ, ਕਈਆਂ ਨੂੰ ਹੋਰ ਵੀ ਸ਼ਸਤਰ ਮਿਲੇ। ਉਹ ਸ਼ਸਤਰਾਂ ਨੂੰ ਅੱਜ ਤੱਕ ਉਹਨਾਂ ਨੇ ਕਦੇ ਨਹੀਂ ਧੋਤਾ, ਨਾ ਉਹਨਾਂ ਨੂੰ। ਹਮੇਸ਼ਾ ਦੀਵਾਲੀ ਦੇ ਨੇੜੇ ਤੇੜੇ ਜਾਂ ਦੁਸਹਿਰੇ 'ਤੇ 10ਵੇਂ ਪਾਤਸ਼ਾਹ ਦਾ ਇੱਕ ਅਸੂਲ ਸੀ, ਦੁਸਹਿਰੇ ਤੋਂ ਲੈ ਕੇ ਦੀਵਾਲੀ ਤੱਕ ਜਾਂ ਦੀਵਾਲੀ ਵਾਲੇ ਦਿਨ ਜਿੰਨੇ ਸ਼ਸਤਰ ਹੈ ਉਹ ਸਾਰੇ ਪਾਣੀ 'ਚ ਸਰਫ ਪਾ ਕੇ ਚੰਗੀ ਤਰ੍ਹਾਂ ਐਂ ਲੀਰ ਲੈ ਕੇ ਵਧੀਆ ਸੁੱਚੀ ਸਾਰਿਆਂ ਦੀ ਜੰਗਾਲ ਲਾਹੋ, ਸਾਫ਼ ਕਰੋ। ਜੇ ਜੰਗਾਲ ਲੱਗੀ ਆ ਤਾਂ ਉਹਨਾਂ ਨੂੰ ਮਾਂਜੋ ਚੰਗੀ ਤਰ੍ਹਾਂ। ਸ਼ਸਤਰ ਧੋਣ ਦਾ ਬਹੁਤ ਪੁੰਨ ਲੱਗਦਾ, ਅਕਾਲ ਪੁਰਖ ਦੀ ਦਰਗਾਹ ਵਿੱਚ ਉਹ ਪ੍ਰਵਾਨ ਹੁੰਦਾ। ਇਸ ਕਰਕੇ ਸ਼ਸਤਰ ਧੋ ਕੇ ਘਿਓ ਕੜਕਾ ਕੇ ਉਹਦੇ 'ਚ ਜੋ ਧੂੰਆਂ ਨਿਕਲਣ ਲੱਗ ਜਾਵੇ, ਬਿਲਕੁਲ ਪਾਣੀ ਦੀ ਇੱਕ ਬੂੰਦ ਵੀ ਨਾ ਰਹੇ, ਉਹ ਰੂੰ ਦੇ ਨਾਲ, ਸੁੱਚੀ ਰੂੰ ਦੇ ਨਾਲ ਸਾਰੇ ਸ਼ਸਤਰਾਂ 'ਚ ਥੋੜ੍ਹਾ ਥੋੜ੍ਹਾ ਘਿਓ ਲਾ ਕੇ ਉਹਨਾਂ ਰੱਖੇ। ਸ਼ਸਤਰਾਂ ਦੇ ਉੱਤੇ ਫੁੱਲ ਮਾਲਾਵਾਂ ਪਾਵੇ, ਚੰਦਨ ਛਿੜਕੇ, ਨਾ ਵੀ ਛਿੜਕਣ ਚੰਦਨ ਨਾਲ ਦਾਗ ਪੈ ਜਾਂਦੇ ਹੋਣ। ਕੜਾਹ ਪ੍ਰਸ਼ਾਦ ਬਣਾ ਕੇ ਅਤੇ ਫਿਰ ਅਰਦਾਸ ਕਰੇ। ਇਉਂ ਸਾਰੇ ਸ਼ਸਤਰਾਂ ਸਤਿਕਾਰ ਕਰਨਾ। ਕੇਸ, ਪੰਜਵਾਂ ਕਕਾਰ ਆਪਣਾ ਕੇਸ ਹੈ, ਕੇਸ ਅਕਾਲ ਪੁਰਖ ਦੀ ਮੋਹਰ ਹੈ। ਸਾਬਤ ਸੂਰਤ ਦੀ ਨਿਸ਼ਾਨੀਆਂ, ਭਾਣਾ ਮੰਨਣ ਦੀ ਨਿਸ਼ਾਨੀਆਂ। ਕੇਸਾਂ ਨੂੰ ਕਲਫ ਨਹੀਂ ਲਾਉਣੀ, ਕਾਲਾ ਰੰਗ ਨਹੀਂ ਲਾਉਣਾ, ਪੈਰਾਂ ਦੇ ਅੰਗੂਠੇ ਤੋਂ ਸਿਰ ਦੀ ਚੋਟੀ ਤੱਕ ਇਹੋ ਜਿਹੇ ਸਮਝਣੇ, ਅੱਗ ਨਾਲ ਨਾ ਸਾੜਨੇ। ਐਵੇਂ ਅੱਗ ਨਾਲ ਕਈ ਸਾੜਦੇ ਰਹਿੰਦੇ ਕੇਸਾਂ ਨੂੰ। ਕਿਸੇ ਦਵਾ ਸਾਬਣ ਨਾਲ ਘਸਾਉਣੇ ਪੁੱਟਣੇ ਨਹੀਂ ਅਤੇ ਧੌਲੇ ਨਹੀਂ ਚੋਣੇ ਚਾਹੀਦੇ। ਜਿਵੇਂ ਪਰਮੇਸ਼ੁਰ ਨੇ ਬਣਾਇਆ ਉਵੇਂ ਰਹਿਣਾ ਚਾਹੀਦਾ। ਆਸਾ ਦੀ ਵਾਰ 'ਚ ਕਿਹਾ ਗੁਰੂ ਨਾਨਕ ਸਾਹਿਬ ਫਰਮਾਉਂਦੇ 465 ਅੰਗ ਦੇ, ਜੇ ਜਰਵਾਣਾ ਪਰ ਹਰੈ ਜਰ ਵੇਸ ਕਰੇਂਦੀ ਆਈ ਹੈ। ਜਿੰਨਾ ਮਰਜ਼ੀ ਵੇਸ ਕਰ ਲਓ, ਜਰ ਬੁਢਾਪਾ ਜਿਹੜਾ ਵੇਸ ਕਰਦਿਆਂ ਕਰਦਿਆਂ ਆ ਹੀ ਜਾਂਦਾ। ਜਿਹੜਾ ਬੁਢਾਪਾ ਬੁਢੇਪੇ ਦਾ ਬਾਣਾ ਤਿਆਗਦਾ, ਧੌਲੇ ਚੁੱਕਦਾ ਰਹਿੰਦਾ, ਉਹਦਾ ਬੁਢੇਪਾ ਸਾਰੇ ਸਰੀਰ 'ਤੇ ਹੀ ਆ ਜਾਂਦਾ, ਉਦੋਂ ਕੀ ਕਰੇਗਾ? ਧੌਲੇ ਚੁੱਕ ਚੁੱਕ ਕੇ ਕਲਫ ਲਾ ਲਾ ਕੇ ਰੰਗ ਕਾਲੇ ਰੰਗ ਲਾ ਲਾ ਕੇ ਕੀ ਕਰੇਗਾ ਜਦੋਂ ਸਾਰਾ ਹੀ ਚਿੱਟਾ ਹੋ ਗਿਆ, ਫੂਸ ਦੀ ਨਿਆਈ ਚਿਹਰਾ ਹੋ ਗਿਆ। ਇਸ ਕਰਕੇ ਰਾਜਾ ਵਿੱਚ ਚੱਲਣਾ ਚਾਹੀਦਾ, ਵਾਹਿਗੁਰੂ ਦੀ ਆਗਿਆ ਤੋਂ ਉਲਟ ਨਹੀਂ ਚੱਲਣਾ ਚਾਹੀਦਾ ਅਤੇ ਸਾਬਤ ਸੂਰਤ ਰੱਖਣੀ ਚਾਹੀਦੀ। ਸਾਬਤ ਸੂਰਤ ਦਸਤਾਰ ਸਿਰਾ 1084 ਅੰਗ 'ਤੇ ਸਤਿਗੁਰਾਂ ਦਾ ਬਚਨ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਣੀ 'ਚ ਬਚਨ ਲਿਖਿਆ, ਸਿਰ 'ਤੇ ਦਸਤਾਰ ਹਮੇਸ਼ਾ ਰੱਖਣੀ ਚਾਹੀਦੀ, ਸਾਬਤ ਸੂਰਤ ਹੋਣੀ ਚਾਹੀਦੀ ਹੈ। ਇਸ ਪ੍ਰਕਾਰ ਸਾਧ ਸਿੰਘ ਜੀ, ਗੁਣ ਇਹ ਸਾਡੇ ਅੰਦਰ ਆਉਣੇ ਚਾਹੀਦੇ, ਕੇਸਾਂ ਨੂੰ ਸੰਭਾਲ ਕੇ ਰੱਖਣਾ, ਕਦੇ ਵੀ ਸੁਆਹ ਗਾਚਨੀ ਆਦਿ ਨਾਲ ਕੇਸੀ ਇਸ਼ਨਾਨ ਨਾ ਕਰੇ, ਨੰਗੇ ਸਿਰ ਜੰਗਲ ਪਾਣੀ ਨਹੀਂ ਜਾਣਾ, ਨੰਗੇ ਸਿਰ ਦਾਤਨ ਨਹੀਂ ਕਰਨੀ, ਨੰਗੇ ਸਿਰ ਗ੍ਰਸਤ ਆਦਿਕ ਦੀ ਕੋਈ ਕਿਰਿਆ ਕਾਰ ਵਿਹਾਰ ਨਹੀਂ ਕਰ ਰਹੇ, ਨੰਗੇ ਸਿਰ ਕਦੇ ਕੋਈ ਖਾਣਾ ਪੀਣਾ ਨਹੀਂ। ਜਿਵੇਂ ਕੇਸ ਸਰੀਰ ਦਾ ਸ਼ੋਭਨੀਕ ਸ਼ਿੰਗਾਰ ਨੇ, ਤਿਵੇਂ ਮਨ ਦੇ ਅੰਦਰ ਭਾਣਾ ਮੰਨਣਾ, ਵਾਹਿਗੁਰੂ ਦੀ ਪ੍ਰੀਤੀ ਅਤੇ ਵਿਚਾਰ ਵਧਾਉਣਾ ਅਤੇ ਪਰਮੇਸ਼ੁਰ ਨਾਲ ਸਾਬਤ ਬਿਰਤੀ ਰੱਖਣੀ ਕੇਸਾਂ ਦੀ ਰਹਿਤ ਹੈ। ਇਹ ਅਕਾਲ ਪੁਰਖ ਦੀ ਖੁਸ਼ੀ ਹੈ। ਜੇ ਸਤਿਗੁਰਾਂ ਨੇ ਕਿਹਾ ਕੇਸ ਰੱਖੋ ਤਾਂ ਰੱਖੋ। ਸੋ ਜਿਵੇਂ ਕੋਈ ਲੜਕਾ ਸੀ, ਉਹਦੀ ਦਾੜੀ ਕੱਟੀ ਹੋਈ ਸੀ, ਮੈਂ ਉਹਨੂੰ ਕਿਹਾ ਦਾੜੀ ਕਿਉਂ ਕੱਟਦਾ, ਨਾਲੇ ਇੰਨਾ ਪਿਆਰ ਕਰਦਾ, ਬਾਣੀ ਪੜ੍ਹਦਾ। ਉਹਦੇ ਘਰ ਵਾਲੀ ਨਾਲ ਸਿੰਘਣੀ ਬੈਠੀ ਸੀਗੀ, ਉਹ ਹਾਲੇ ਸਿੱਖਣੀ ਹੋਈ ਸੀਗੀ, ਕਹਿੰਦਾ ਇਹ ਕਹਿੰਦੀ ਰਹਿੰਦੀ ਹੈ। ਮੈਂ ਕਿਹਾ ਦੇਖ ਲਓ, ਜੇ ਘਰ ਵਾਲੀ ਨੇ ਕਹਿਤਾ ਕੇਸ ਕਟਾ ਦੇ ਤਾਂ ਸਿੱਖ ਕਟਾ ਦਿੰਦਾ, ਜੇ ਘਰ ਵਾਲੀ ਕਹਿ ਦੇ ਆਹ ਕਰ ਲਾ ਉਹ ਕਰਨਾ, ਜੋ ਮਰਜ਼ੀ ਘਰ ਵਾਲੀ ਜੇ ਕਹੀ ਜਾਵੇ ਉਹੀ ਮੰਨੀਆਂ, ਕਿਉਂਕਿ ਉਹਨਾਂ ਪਿਆਰ ਕਰਦਾ। ਜਿਹੜਾ ਗੁਰੂ ਨਾਲ ਪਿਆਰ ਕਰਦਾ ਉਹ ਗੁਰੂ ਦੀ ਗੱਲ ਮੰਨਦਾ, ਘਰਾਂ ਵਾਲੀਆਂ ਨਾਲ ਜਾਂ ਹੋਰ ਇੱਧਰ ਲਿਆਉਂਦਰਾਂ ਨਾਲ ਜਿਹੜਾ ਪਿਆਰ ਕਰਦਾ ਉਹਨਾਂ ਦੀ ਗੱਲ ਮੰਨਦਾ। ਜੇ ਸਿੱਖ ਹੋਊਗਾ, ਗੁਰੂ ਨਾਲ ਪਿਆਰ ਕਰੂਗਾ, ਕਦੇ ਕੇਸ ਨਹੀਂ ਕਟਾਊਗਾ। ਜਿਹੜਾ ਇਹਨਾਂ ਇਸਤਰੀਆਂ ਦੇ ਮਗਰ ਲੱਗ ਜਾਂਦਾ, ਇਸਤਰੀਆਂ ਤਾਂ ਸੌ ਕੁਛ ਕਹਿੰਦੀਆਂ ਨੇ, ਹੁਣ ਕਾਲਖ ਲਾ ਲਓ, ਹੁਣ ਬਾਲ ਕਟਾ ਲਓ, ਹੁਣ ਆਹ ਖਾ ਲਓ, ਹੁਣ ਆਹ ਕਰ ਲਓ, ਫਿਰ ਇਹਨਾਂ ਦੇ ਮਗਰ ਲੱਗ ਕੇ ਸਾਰੀ ਸਿੱਖੀ ਦਾ ਤਿਆਗ ਕਰਦੇ, ਇਹਦਾ ਮਤਲਬ ਗੁਰੂ ਸਾਹਿਬ ਨਾਲ ਪਿਆਰ ਨਹੀਂ ਤੁਹਾਡਾ, ਤੁਹਾਡਾ ਤਾਂ ਇੱਧਰ ਉੱਧਰ ਹੀ ਪਿਆਰ ਆ ਹੋਰਨਾਂ ਥਾਵਾਂ 'ਤੇ। ਹੁਣ ਬੱਜਰ ਕੁਰੈਤਾਂ ਦੱਸਦੇ, ਚਾਰ ਬੱਜਰ ਕੁਰੈਤਾਂ, ਹਰਫ ਹਕਾਇਤ ਅਸਤ ਅਜੀ ਪੰਜ ਕਾਫ, ਬਿਦਾ ਨੰਦ ਬਾਵਰ ਨਾ ਗੋਇਮ ਖਿਲਾਫ, ਹੁੱਕਾ ਹਜਾਮਤ ਹਲਾਲੋ ਹਰਾਮ, ਬਾਰਿਸ਼ ਹਿਨਾ ਕਰ ਦਰੂ ਸ਼ਹਾਫਾਮ। ਇਹ ਅਸਫੋਟਕ ਸਵਈਆਂ ਦੇ ਚ ਉਚਾਰਨ ਕੀਤਾ ਹੋਇਆ। ਸਭ ਤੋਂ ਪਹਿਲਾਂ ਤੰਬਾਕੂ, ਤੰਬਾਕੂ ਦੀ ਬਾਬਤ ਸਾਰੇ ਧਰਮ ਸ਼ਾਸਤਰਾਂ ਨੇ ਨਿਖੇਧ ਕੀਤਾ, ਜਿਹਦੀ ਬਾਬਤ ਸਕੰਦ ਪੁਰਾਣ ਵਿੱਚ ਲਿਖਿਆ ਹੋਇਆ, ਸਕੰਦ ਪੁਰਾਣ ਤੇ ਆਏ 52 ਸਲੋਕ 52। ਹਿੰਦੂ ਵੀਰਾਂ ਨੂੰ ਅਸੀਂ ਕਈ ਵਾਰ ਬੇਨਤੀ ਕੀਤੀ, ਇਹ ਬੜੀ ਲੰਬੀ ਸਾਖੀ ਹੈ, ਸੁਣਾਵਾਂਗੇ। ਸੋ ਸਕੰਦ ਪੁਰਾਣ ਵਿੱਚ ਲਿਖਿਆ, ਧੂਮਰ ਪਾਨੰਗ ਰਤੰਗ ਵਿਪਰੰਗ ਦਾਨੰਗ ਦਜੰਤੀ ਜੇ ਨਰਾ ਦਾਤਾ ਗੌਰਵੇ ਜਾਤਿੰਗ ਬ੍ਰਹਮਣੰਗ ਗ੍ਰਾਮ ਸੋ ਸ਼ੁਕ੍ਰਹਿ। ਧੂਮਰ ਪਾਣੀ ਬਿਪਰ ਕਹੋ ਦਹਿ ਦਾਨ ਜੇ ਕੋਏ ਦਾਤਾ ਨਰਕੇ ਬਾਸਲ ਹੈ ਬਿਪਰ ਸ਼ੁਕਰਪੁਰ ਹੋਏ। ਇਹ ਗੁਰਪੁਰ ਪ੍ਰਕਾਸ਼ ਲਿਖਿਆ। ਜਿਹੜਾ ਤੰਬਾਕੂ ਪੀਣ ਵਾਲੇ ਬ੍ਰਾਹਮਣ ਨੂੰ ਦਾਨ ਦੇਣਾ, ਕੋਈ ਵੀ ਦਿੰਦਾ ਦਾਨ, ਸਾਧ ਸੰਗਤ ਜੀ, ਉਹ ਦਾਤਾ ਜਿਹੜਾ ਦਾਨ ਦੇਣ ਵਾਲਾ ਰੂਰੂ ਨਾਮੇ ਨਰਕ ਜਾਂਦਾ, ਤੇ ਜਿਹੜਾ ਤੰਬਾਕੂ ਪੀਣ ਵਾਲਾ ਬ੍ਰਾਹਮਣ ਦਾਨ ਲੈਂਦਾ ਉਹ ਸੂਰ ਬਣ ਕੇ ਗੰਦਗੀ ਸਾਫ਼ ਕਰਦਾ। ਇਹ ਦੇਖੋ ਸਕੰਦ ਪੁਰਾਣ ਵਿੱਚ ਲਿਖਿਆ ਹੋਇਆ, ਬਿਸਤਾ ਖਾਂਦਾ ਸੂਰ ਬਣ ਕੇ, ਇੱਥੋਂ ਤੱਕ ਇਹ ਖੰਡਨ ਕੀਤਾ। ਇਹ ਸਕੰਦ ਪੁਰਾਣ ਵਿੱਚ ਸ਼ਿਵਜੀ ਤੇ ਸ਼ਾਮ ਕਾਰਤਕ ਦਾ ਆਪੋ ਵਿੱਚ ਸੰਵਾਦ ਆਉਂਦਾ, ਉੱਥੇ ਇਸ ਤਰ੍ਹਾਂ ਖੰਡਨ ਦੇ 26 ਸਲੋਕ ਆਉਂਦੇ। ਇਸ ਪ੍ਰਕਾਰ ਸਤਿਗੁਰੂ ਸਾਹਿਬ ਦਾ ਬਚਨ ਹੈ, ਸੁਣ ਗੁਰ ਸਿੱਖ ਕੀ ਰਹਿਤ ਇਹ ਤਜੇ ਤੰਬਾਕੂ ਸੰਗ, ਮਰਨੀ ਮਰੈ ਤਵਤ ਭਲਾ ਜਗਤ ਜੂਠ ਨਹਿ ਅੰਗ। ਜਿਹੜੇ ਲੋਕ ਸ਼ਿਵਜੀ ਮਹਾਰਾਜ ਨੂੰ ਮੰਨਦੇ ਨੇ, ਕਾਰਤਕ ਜੀ ਨੂੰ ਮੰਨਦੇ ਨੇ, ਸ਼ਿਆਮ ਕਾਰਤਕ ਜੀ ਨੂੰ, ਘੱਟੋ ਘੱਟ ਉਹ ਤਾਂ ਦੇਖ ਲਓ ਵੀ ਸਕੰਦ ਪੁਰਾਣ ਚ ਕੀ ਲਿਖਿਆ ਤੰਬਾਕੂ ਬਾਰੇ। ਕਹਿੰਦੇ ਸੁਣੋ, ਗੁਰਸਿੱਖ ਦੀ ਰਹਿਤ ਇਹ ਹੈ ਸਾਧ ਸੰਗਤ ਜੀ, ਤੰਬਾਕੂ ਦੀ ਸੰਗਤ ਛੱਡਣੀ ਚਾਹੀਦੀ। ਮਰ ਜਾਣਾ ਤਾਂ ਚੰਗਾ, ਪਰ ਤੰਬਾਕੂ ਅੰਗੀਕਾਰ ਨਹੀਂ ਕਰਨਾ। ਤੰਬਾਕੂ ਵਾਲੇ ਪੁਰਖ ਦੇ ਨਾਲ ਖਾਣਾ ਪੀਣਾ ਮੰਗਣਾ ਕੁਛ ਨਹੀਂ ਕਰਨਾ ਚਾਹੀਦਾ। ਜੇ ਸਰੀਰ ਛੁੱਟ ਜਾਵੇ ਤਾਂ ਕੋਈ ਹਰਜ ਨਹੀਂ, ਪਰ ਤੰਬਾਕੂ ਦਾ ਅੰਗ ਨਹੀਂ ਛੁਹਾਉਣਾ ਚਾਹੀਦਾ। ਜੇ ਤੰਬਾਕੂ ਪੀਂਦੇ ਨੇ, ਸਿਗਰਟਾਂ ਪੀਂਦੇ, ਨਸਵਾਰਾਂ ਲੈਂਦੇ ਨੇ, ਮਾਈਆਂ ਆਦਮੀ ਅਤੇ ਜਿਹੜੇ ਪੁਰਖ ਅੱਜ ਕੱਲ੍ਹ ਤੰਬਾਕੂ ਰਲਿਆ ਹੋਇਆ ਪਦਾਰਥ ਜਿਹਦਾ ਨਾਮ ਜਰਦਾ ਰੱਖਿਆ ਖਾਂਦੇ ਨੇ, ਇੱਕ ਤਾਂ ਚੌਲਾਂ ਦਾ ਨਾਮ ਮਾਝੇ 'ਚ ਕਹਿੰਦੇ ਨੇ ਜਰਦਾ, ਉਹਨਾਂ ਜਰਦਾ ਨਾਮ ਇਹਦਾ ਹੀ ਨਾਂ ਰੱਖ ਲਿਆ। ਤੰਬਾਕੂ ਚੱਬਣ ਦੀ ਇਹ ਬਹੁਤ ਬੁਰੀ ਆਦਤ ਹੈ, ਇਹੋ ਜਿਹੇ ਔਗਣ ਛੱਡਣੇ ਚਾਹੀਦੇ। ਇਸ ਪ੍ਰਕਾਰ ਸਤਿਗੁਰੂ ਦਾ ਬਚਨ ਹੈ, ਹਿੰਦੂ ਹਲਕਾ ਮੁਕਤਾ ਤਜੇ ਤੰਬਾਕੂ ਸੰਗ। ਹਿੰਦੂ ਜਿਹੜਾ ਹਲ ਆਦਿਕ ਦਾ ਕੰਮ ਕਰਦਾ, ਖੇਤੀਬਾੜੀ ਦਾ, ਧਰਮ ਦੀ ਕਿਰਤ ਕਰਦਾ, ਉਹ ਵੈਸੇ ਹੀ ਮੁਕਤ ਹੈ, ਪਰ ਤੰਬਾਕੂ ਦੀ ਸੰਗਤ ਨਾ ਕਰੇ। ਇਸ ਪ੍ਰਕਾਰ ਤੰਬਾਕੂ ਦੀ ਸੰਗਤ ਛੱਡੇ ਹੋਏ ਹਿੰਦੂ ਨੂੰ ਵੀ ਅਸੀਂ ਮੁਕਤ ਕਰ ਦਿਆਂਗੇ, ਇਹ ਬਚਨ ਕੀਤੇ ਸੱਚੇ ਪਾਤਸ਼ਾਹ ਨੇ। ਇਸ ਪ੍ਰਕਾਰ ਤੰਬਾਕੂ ਦੀ ਸੰਗਤ ਜਿਹੜਾ ਛੱਡ ਦੇਵੇ, ਹਜ਼ੂਰ ਨੇ ਕਿਹਾ, ਤਨਕ ਤੰਬਾਕੂ ਸੇਵੀ ਹੈ ਦੇਵ ਪਿੱਤਰ ਤਜ ਜਾਏ, ਪਾਣੀ ਤਾ ਕੇ ਹੱਥ ਕਾ ਮਦਰਾ ਸਮ ਹੋਏ ਜਾਏ। ਸ੍ਰੀ ਗੁਰੂ ਪੰਥ ਪ੍ਰਕਾਸ਼ ਸੂਰਜ ਪ੍ਰਕਾਸ਼ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਹੋਈਆਂ, ਜਿਲਦ 13 ਪੰਨਾ 5588 ਤੇ ਲਿਖਿਆ। ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਥੋੜਾ ਜਿਹਾ ਤੰਬਾਕੂ ਪੀਵੇ, ਨਸਵਾਰ ਲਵੇ, ਸਿਗਰਟ ਪੀਵੇ, ਬੀੜੀ ਪੀਵੇ, ਉਹਦੇ ਦੇਵਤੇ ਜਿਹੜੇ ਹੁੰਦੇ ਨੇ, ਉਹਦੀ ਕੁਲ ਦੇ ਪਿੱਤਰ ਦੇਵਤੇ ਸਾਰੇ ਉਹਨੂੰ ਛੱਡ ਜਾਂਦੇ ਨੇ। ਉਹਦੇ ਹੱਥ ਦਾ ਦਾਨ ਕੀਤਾ ਪਾਣੀ ਵੀ ਉਹ ਸ਼ਰਾਬ ਵਾਂਗੂ ਸਮਝਦੇ, ਇੰਨਾ ਭੈੜਾ ਸਮਝਦੇ ਨੇ। ਇਸ ਕਰਕੇ ਉਹਨਾਂ ਦੇ ਦੇਵਤੇ ਪਿੱਤਰ ਜਿਹੜੇ ਨੇ, ਉਹਨੇ ਉਹਦੇ ਹੱਥੋਂ ਦਾਨ ਵੀ ਕੀਤਾ ਹੋਇਆ ਗ੍ਰਹਿਣ ਨਹੀਂ ਕਰਦੇ। ਸੋ ਸਾਧ ਸੰਗਤ ਜੀ, ਉਹਨਾਂ ਦੇਵਤੇ ਪਿੱਤਰਾਂ ਨੂੰ ਨਿਹਾਲ ਕਰਨ ਵਾਸਤੇ ਤਾਂ ਹਜ਼ੂਰ ਨੇ ਕਿਹਾ, ਜਿਸ ਸਿਮਰਤ ਸਭ ਕਿਲ ਵਿਖ ਨਸ ਹੈ ਪਿੱਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅੰਤ ਨਾ ਪਾਰੋ। ਉਹ ਪਰਮੇਸ਼ਰ ਦਾ ਸਿਮਰਨ ਕਰਨਾ ਚਾਹੀਦਾ। ਇਸੇ ਪ੍ਰਕਾਰ ਜਿਵੇਂ ਲਿਖਿਆ ਨਾ ਮਨੂ ਸਿਮਰਤੀ ਵਿੱਚ, ਬਿਜੀਆ ਪਾਨ ਕਲਪ ਮੇਕੰਤੂ ਦਸ ਕਲਪੰਤੂ, ਨਾਗਨੀ ਸਹੰਸ ਰੈਸੂ ਤੁਮਰ ਸੰਖਿਆ ਨ ਵਿਦਿਅਤੇ। ਜਾਂ ਫਿਰ ਲਿਖਿਆ ਬਿਜੀਆ ਇੱਕ ਕਲਪੰਤੇ ਦੋ ਕਲਪੰਤੇ ਨਾਗਨੀ ਵਾਰ ਨੇ ਸਹੰਸਰ ਕਲਪੰਤੇ ਧੂਮਰ ਪਾਨ ਨਾ ਵਿਦਿਅਤੇ। ਧੰਨ ਗੁਰੂ ਗੋਬਿੰਦ ਸਿੰਘ ਦਾ ਘੋੜਾ ਤੰਬਾਕੂ ਵਾਲੇ ਖੇਤ ਚੋਂ ਲੰਘਿਆ ਨਹੀਂ ਸੀ। ਸ੍ਰੀ ਗੁਰੂ ਨਾਨਕ ਦੇਵ ਦਾ ਹੁਕਮ ਹੈ, ਜਿਉਂ ਜੋਰੂ ਸਿਰ ਨਹਾਵਣੀ ਆਵੈ ਵਾਰੋ ਵਾਰ, ਜੂਠੇ ਜੂਠਾ ਮੁੱਖ ਵਸੈ ਨਿਤ ਨਿਤ ਹੋਏ ਖੁਆਰ। ਜਿਵੇਂ ਇਸਤਰੀਆਂ ਨੂੰ ਮਹੀਨੇ ਪਿੱਛੋਂ ਮਾਹਵਾਰੀ ਆਦਿਕ ਆਉਂਦੀ ਆ, ਉਹਨਾਂ ਦਿਨਾਂ ਵਿੱਚ ਇੰਨੀ ਗਲੀਚ ਮੰਨੀ ਕਿ ਚੌਂਕੇ 'ਚ ਨਹੀਂ ਵੜ ਸਕਦੀ, ਪਰ ਤੰਬਾਕੂ ਪੀਣ ਵਾਲੇ ਨੇਤਾ ਪ੍ਰਤੀ ਜੂਠੇ ਗਲੀਚ ਨੇ, ਨੇਤਾ ਪ੍ਰਤੀ ਖੁਆਰ ਹੀ ਰਹਿੰਦੇ, ਹਰ ਵੇਲੇ ਗਲੀਚ ਰਹਿੰਦੇ ਨੇ। ਭਗਤ ਕਬੀਰ ਜੀ ਕਹਿੰਦੇ, ਵਿਖਿਆ ਲੈ ਡੂਬੀ ਪਰਿਵਾਰ, ਜਗਤ ਜੂਠ ਭਾਵ ਤੰਬਾਕੂ ਸਾਰੀ ਕੁਲ ਨੂੰ ਡੋਬ ਲੈਂਦਾ, ਪਿਛਲੇ ਕੀਤੇ ਪੁੰਨ ਦਾਨ ਵਰਤ ਤੀਰਥ ਯਾਤਰਾ ਸਭ ਨਾਸ ਹੋ ਕੇ ਕਈ ਕਲਪਾਂ ਤੱਕ ਨਰਕਾਂ 'ਚ ਪਿਆ ਰਹਿੰਦਾ। ਜਿਵੇਂ ਸੌ ਸਾਖੀ 'ਚ ਬਚਣਾ, ਮਦਰਾ ਦਹਿਤਾ ਸਪਤ ਕੁਲ, ਸ਼ਰਾਬ ਜਿਹੜੀ ਹੈ ਇਹ ਦੇਖੋ ਸੱਤ ਕੁਲਾਂ ਨਾਸ ਕਰ ਦਿੰਦੀ ਹੈ। ਭੰਗ ਦਹਿ ਤਨ ਏਕ, ਭੰਗ ਜਿਹੜੀ ਇੱਕ ਸਰੀਰ ਖਤਮ ਕਰ ਦਿੰਦੀ ਹੈ। ਜਗਤ ਜੂਠ ਸੱਤ ਕੁਲ ਦਹਿ, ਤੇ ਜਗਤ ਜੂਠ ਜਿਹੜੀ ਹੈ ਇਹ ਸੌ ਕੁਲਾਂ ਨਾਸ ਕਰਦੀ। ਨਿੰਦਾ ਦਹਿ ਅਨੇਕ, ਤੇ ਨਿੰਦਿਆ ਜਿਹੜੀ ਆ ਅਨੇਕਾਂ ਕੁਲਾਂ ਨਾਸ ਕਰਦੀ ਹੈ। ਜਗਤ ਜੂਠ ਤੰਬਾਕੂ, ਇਸ ਕਰਕੇ ਤੰਬਾਕੂ ਕੇ ਵਰਤਵ ਹੈ ਜਪ ਤਪ ਸਭ ਨਾਸ, ਜਿਉਂ ਚਿੰਗਾਰੀ ਅਗਨ ਕੀ ਪਰਤਰ ਪੁਰਾਣੇ ਘਾਸ, ਤਜੇ ਤੰਬਾਕੂ ਪੁਰਖ ਕਲ ਉਧਰਿਆ ਦਰ ਪ੍ਰਵਾਨ, ਪੂਰੀ ਪਈ ਤਿਸ ਭਾਵਨੀ ਸਫਲ ਕਮਾਈ ਜਾਨ। ਸ੍ਰੀ ਗੁਰੂ ਸੋਭਾ ਕਵੀ ਸੈਨਾਪਤੀ, ਇਸ ਕਰਕੇ ਸ੍ਰੀ ਗੁਰੂ ਸੋਭਾ 'ਚ ਉਹਨਾਂ ਨੇ ਸੈਨਾਪਤੀ ਜੀ ਨੇ ਲਿਖਿਆ, ਇਹਦੇ ਵਰਤਨੇ ਕਰਕੇ ਪੁੰਨ ਸਾਰੇ ਨਾਸ ਹੋ ਜਾਂਦੇ, ਤੇ ਤੰਬਾਕੂ ਪੀਣ ਵਾਲੇ ਨੂੰ ਪ੍ਰਲੋਕ 'ਚ ਕੁੱਤੇ ਦਾ ਵਿਸ਼ਟਾ ਖਾਣ ਨੂੰ ਮਿਲਦਾ, ਪਰ ਕੁੱਤੇ ਦੇ ਵਿਸ਼ਟੇ ਖਾਣ ਵਾਲੀ ਜੁੰਨੀ ਮਿਲਦੀ ਹੈ, ਤੇ ਸ਼ਰਾਬ ਪੀਣ ਵਾਲੇ ਨੂੰ ਗਰਮ ਕਰਕੇ ਕੂਕਰਾਂ ਦਾ ਪਿਸ਼ਾਬ ਪਿਲਾਇਆ ਜਾਂਦਾ। ਸਰੀਰ ਤੇ ਮਨ ਮਲੀਨ ਰਹਿੰਦਾ, ਜਗਤ ਜੂੜ ਦੀ ਸਭ ਵਰਤੋਂ ਸਭ ਤੋਂ ਭੈੜੀ ਹੈ, ਸਿਹਤ ਤੇ ਬਹੁਤ ਬੁਰਾ ਅਸਰ ਪੈਂਦਾ, ਦਮਾ ਆਦਿ ਬਿਮਾਰੀਆਂ ਦਾ ਜਨਮ ਦਾਤਾ ਜਗਤ ਜੂਠ ਇਹਨੂੰ ਹੀ ਕਿਹਾ ਹੈ, ਤੰਬਾਕੂ ਪੀਣ ਕਰਕੇ ਕੀਤੇ ਹੋਏ ਜਪ ਤਪ ਸਾਰੇ ਨਾਸ ਹੋ ਜਾਂਦੇ, ਸ਼ਕਤੀ ਨਾਸ ਹੋ ਜਾਂਦੀ, ਮੰਤਰ ਆਦਿ ਨਹੀਂ ਫੁਰਦਾ। ਜਿਵੇਂ ਇੱਕ ਅਜਮੇਰ ਰਾਜੇ ਦੀ ਲੜਕੀ ਇੱਕ ਰਿਖੀ ਸਾਧੂ ਉੱਤੇ ਮੋਹਿਤ ਹੋ ਗਈ ਤੇ ਪਿਤਾ ਨੂੰ ਕਿਹਾ ਉਹ ਨਾਲ ਸ਼ਾਦੀ ਕਰਨੀ। ਰਾਜੇ ਨੇ ਮੰਗਵਾ ਲਿਆ, ਕਿਹਾ ਮੇਰੀ ਲੜਕੀ ਨਾਲ ਸ਼ਾਦੀ ਕਰ। ਪਰ ਰਿਖੀ ਨੇ ਸੋਚਿਆ ਕਿ ਇਹ ਮੁਸਲਮਾਨ ਹਨ, ਮੇਰਾ ਹਿੰਦੂ ਧਰਮ ਨਾਸ ਹੋ ਜਾਵੇਗਾ। ਧਰਮ ਨੂੰ ਬਚਾਉਣ ਵਾਸਤੇ ਕਿਹਾ ਮੈਂ ਸ਼ਾਦੀ ਨਹੀਂ ਕਰਾਉਣੀ, ਪਰ ਰਾਜੇ ਅਜਮੇਰ ਨੇ ਜ਼ਬਰਦਸਤੀ ਸ਼ਾਦੀ ਕਰ ਦਿੱਤੀ। ਰਿਖੀ ਨੂੰ ਤੇ ਲੜਕੀ ਨੂੰ ਰਹਿਣ ਵਾਸਤੇ ਵੱਖਰੇ ਮਹਿਲ ਦੇ ਦਿੱਤੇ। ਫਿਰ ਜਦੋਂ ਰਾਤ ਨੂੰ ਵਿਸ਼ੇ ਦੇ ਵੱਸ ਹੋ ਕੇ ਲੜਕੀ ਰਿਖੀ ਕੋਲ ਗਈ ਤਾਂ ਰਿਖੀ ਨੇ ਅੱਗੋਂ ਧਰਮ ਬਚਾਉਣ ਵਾਸਤੇ ਮੰਤਰ ਪੜਿਆ, ਜਿਸ ਕਰਕੇ ਚਫੇਰੇ ਲੋਹੇ ਦੀ ਕੰਧ ਹੋ ਗਈ ਤੇ ਧਰਮ ਬਚ ਗਿਆ। ਇਸ ਤਰ੍ਹਾਂ ਕਈ ਦਿਨ ਹੋ ਗਏ ਤਾਂ ਲੜਕੀ ਨੇ ਆਪਣੀ ਮਾਂ ਨੂੰ ਦੱਸਿਆ, ਉਹਨੇ ਰਾਜੇ ਨੂੰ ਦੱਸਿਆ ਤਾਂ ਰਾਜੇ ਨੇ ਵਜ਼ੀਰਾਂ ਆਦਿਕਾਂ ਨਾਲ ਸਲਾਹ ਨਾਲ ਇਹਦਾ ਜਪ ਤਪ ਨਾਸ ਕਰਨ ਵਾਸਤੇ ਸੋਨੇ ਦਾ ਬੜਾ ਭਾਰੀ ਹੁੱਕਾ ਬਣਾ ਕੇ ਤੰਬਾਕੂ ਪਾ ਕੇ ਕਚਹਿਰੀ ਵਿੱਚ ਸਭ ਨੂੰ ਪਿਆਇਆ ਤੇ ਨਾਲ ਹੀ ਉਹ ਸਾਧੂ ਨੂੰ ਪਿਲਾ ਦਿੱਤਾ। ਪੀਣ ਦੀ ਦੇਰ ਸੀ, ਸਾਰੇ ਜਪ ਤਪ ਨਾਸ ਹੋ ਗਏ। ਜਦੋਂ ਰਾਤ ਪਈ ਤਾਂ ਰਿਖੀ ਬਹੁਤੇਰੇ ਮੰਤਰ ਪੜ ਰਿਹਾ, ਪਰ ਕਿਲਾ ਬਣਿਆ ਹੀ ਨਾ ਲੋਹੇ ਦਾ। ਲੜਕੀ ਨੇ ਆ ਕੇ ਕਾਬੂ ਕਰ ਲਿਆ, ਇਸਦਾ ਧਰਮ ਨਾਸ ਕਰਤਾ। ਸੋ ਤੰਬਾਕੂ ਦੇ ਪੀਣ ਕਰਕੇ ਜਪ ਤਪ ਸਭ ਨਾਸ ਹੋ ਜਾਂਦੇ, ਸਰੀਰ ਤੇ ਬੁੱਧੀ ਦੀ ਚੁਸਤੀ ਵੀ ਨਾਸ ਹੋ ਜਾਂਦੀ। ਜਿਵੇਂ ਇੱਕ ਵਾਰ ਭਾਈ ਕੇ ਦਿਆਲਪੁਰੇ ਕਾਜ਼ੀਆਂ ਤੇ ਮੁੱਲਾਂ ਦੇ ਇਕੱਠ ਵਿੱਚ ਇਹ ਸਵਾਲ ਹੋਏ ਕਿ ਸਾਡੇ ਨਾਲੋਂ ਸਿੱਖ ਸਾਵਧਾਨ, ਚੰਗੇ, ਸੁੰਦਰ ਤੇ ਅਕਲ ਵਾਲੇ ਸਿਆਣੇ ਕਿਉਂ ਨੇ? ਕੁਝ ਕੁ ਸਿਆਣਿਆਂ ਨੇ ਕਿਹਾ ਕਿ ਵੱਡਾ ਕਾਰਨ ਇਹ ਕਿ ਉਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜ੍ਹਦੇ, ਅਸੀਂ ਇਸ਼ਨਾਨ ਤਾਂ ਕੀ ਕਰਨਾ, ਉੱਠਦੇ ਸਾਰ ਹੁੱਕੇ ਨੂੰ ਭਜਦੇ ਹਾਂ, ਨਾ ਮਿਲੇ ਤਾਂ ਹੱਟੀ ਤੇ ਤੰਬਾਕੂ ਨੂੰ ਭਜਦੇ ਹਾਂ, ਤਾਂ ਝੂਠ ਬੋਲ ਕੇ ਤੰਬਾਕੂ ਲਿਆਉਂਦੇ ਹਾਂ ਕਿ ਹੁਣੇ ਹੀ ਪੈਸੇ ਦੇ ਜਾਵਾਂਗੇ। ਇਸ ਵਾਸਤੇ ਆਪਣੇ 'ਚ ਕਮਜ਼ੋਰੀ ਆ, ਹੁੱਕੇ ਦੀ ਜੂਠ ਅਤੇ ਝੂਠ ਕਰਕੇ ਕਮਜ਼ੋਰ ਆ। ਹਿੰਦੂ ਮਤ ਦੇ ਧਾਰਮਿਕ ਸ਼ਾਸਤਰਾਂ, ਮੁਸਲਮਾਨਾਂ ਦੀਆਂ ਕਿਤਾਬਾਂ, ਈਸਾਈਆਂ ਦੀ ਅੰਜੀਲ ਆਦਿ ਅਤੇ ਗੁਰਮਤ ਸਭ ਨੇ ਜਗਤ ਜੂਠ ਨੂੰ ਨਿੰਦਿਆ, ਪਰ ਸ਼ਿਵ ਦਵਾਲੇ, ਮਸੀਤ ਅਤੇ ਗਿਰਜੇ ਆਦਿ ਕਿਤੇ ਵੀ ਨਹੀਂ ਲੈ ਜਾਇਆ ਜਾਂਦਾ, ਕਿਸੇ ਪੀਰ ਪੈਗੰਬਰ ਅਵਤਾਰ ਨੂੰ ਨਹੀਂ ਵਰਤਿਆ। ਸਤਿਗੁਰਾਂ ਨੇ ਤਾਂ ਬੱਜਰ ਗ੍ਰਹਿਤ ਕਰਕੇ ਵਿਵਰਜਿਤ ਕੀਤਾ, ਤੰਬਾਕੂ ਪੀਣ ਵਾਲੇ ਦੇ ਹੱਥੋਂ ਪਾਣੀ ਆਦਿਕ ਲੈ ਕੇ ਨਹੀਂ ਪੀਣਾ, ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ। ਤੰਬਾਕੂ ਦੀ ਪਦਾਇਸ਼ ਕਾਮ ਧੇਨ ਗਊ ਦੇ ਖੁਰਾਂ ਚੋਂ ਨਿਕਲੇ ਲਹੂ ਤੋਂ ਮੰਨੀ ਗਈ ਹੈ। ਜਦੋਂ ਸਹੰਸਰ ਬਾਬੂ ਨੇ ਤੀਰ ਮਾਰੇ ਸੀ ਗਊ ਨੂੰ, ਕਾਮ ਧੇਨ ਨੂੰ, ਜਮਦਗਨੀ ਜਦੋਂ ਕਾਮ ਧੇਨ ਗਊ ਨੂੰ ਸੁਰਗ ਭੇਜਣ ਲੱਗਿਆ ਸੀ, ਉਦੋਂ ਇਹ ਫਿਰ ਗਊ ਦੇ ਕਹਿੰਦੇ ਨੇ ਜਾ ਕੇ ਖੁਰਾਂ ਦੇ ਵਿੱਚ ਜਦੋਂ ਤੀਰ ਲੱਗਿਆ, ਉਸ ਵਕਤ ਸਾਹ ਸਿੰਘ ਜਿਹੜਾ ਖੂਨ ਡਿੱਗਿਆ, ਉਹਦੇ ਖੂਨ ਤੋਂ ਤੰਬਾਕੂ ਬਣਿਆ। ਤੰਬਾਕੂ ਗਊ ਦਾ ਖੂਨ ਹੈ। ਇਸੇ ਪ੍ਰਕਾਰ ਜਿਹੜਾ ਸ਼ਾਸਤਰਾਂ 'ਚ ਲਿਖਿਆ ਵੀ ਜਿਹੜੀਆਂ ਖੂਨ ਦੀਆਂ ਨਾਲ ਫਿਰ ਮਾਸ ਦੀਆਂ ਬੋਟੀਆਂ ਡਿੱਗੀਆਂ, ਉਹ ਤੋਂ ਕਹਿੰਦੇ ਮਸਰੀ ਦਾਲ ਬਣੀ, ਅਤੇ ਫਿਰ ਜਿਹੜਾ ਖੁਰ ਡਿੱਗਿਆ ਸੀ, ਖੁਰ ਤੋਂ ਫਿਰ ਲਸਣ ਬਣਿਆ। ਇਉਂ ਮਹਾਰਾਜ ਜੀ ਨੇ ਆਪ ਖਾਲਸੇ ਨੂੰ ਮਨ੍ਹਾ ਕੀਤਾ ਤੰਬਾਕੂ ਦੀ ਜਿਹੜੀ ਵਰਤੋਂ ਨਹੀਂ ਕਰਨੀ। ਆਮ ਤੌਰ 'ਤੇ ਲੰਗਰਾਂ ਦੇ ਵਿੱਚ ਜਿਹੜਾ ਪਹਿਲਾਂ ਲਸਣ ਨਹੀਂ ਸੀ ਵਰਤਿਆ ਜਾਂਦਾ, ਲਸਣ ਦੀ ਮਨਾਹੀ ਕੀਤੀ, ਕਿਉਂਕਿ ਬਾਣੀ ਅੰਦਰ ਵੀ ਇਹਨੂੰ ਭਗਤ ਕਬੀਰ ਜੀ ਨੇ ਲਿਖਿਆ ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਾਨ, ਕਬੀਰ ਸਾਕ ਪੈਸਾ ਜੈਸੀ ਲਸਣ ਕੀ ਖਾਨ।